ਨਿਤ ਨਿਤ ਹੋਏ ਖੁਆਰ, ਨਾਨਕ ਕਿਰਤ ਪਿਆ ਕਮਾਵਨਾ, ਹੋਏ ਨਾ ਮੇਟਣ ਹਾਰ ਪੌੜੀ। ਧੰਨ ਧੰਨ ਸਤਪੁਰਖ ਸਤਿਗੁਰੂ ਹਮਾਰਾ, ਜਿਤ ਮਿਲਿਆ ਹਮਕੋ ਸਾਂਤ ਆਈ। ਧੰਨ ਧੰਨ ਸਤਪੁਰਖ ਸਤਿਗੁਰੂ ਹਮਾਰਾ, ਜਿਤ ਮਿਲਿਆ ਹਮ ਹਰ ਭਗਤ ਪਾਈ। ਧੰਨ ਧੰਨ ਹਰ ਭਗਤ ਸਤਿਗੁਰੂ ਹਮਾਰਾ, ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ। ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ, ਜਿਨ ਵੈਰੀ ਮਿੱਤਰ ਹਮ ਕੋ ਸਭ ਸਮ ਦ੍ਰਿਸ਼ਟ ਦਿਖਾਈ। ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ, ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਨਾਈ। ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ, ਜਿਨ ਵੈਰੀ ਮਿੱਤਰ ਹਮ ਕੋ ਸਭ ਸਮ ਦ੍ਰਿਸ਼ਟ ਦਿਖਾਈ। ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ, ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰੰਗ ਮਹੱਲਾ ਚੌਥਾ, ਜਪ ਮਨ ਨਰ ਹਰੇ ਨਰ ਹਰ ਸਵਾਮੀ, ਹਰ ਸਗਲ ਦੇਵ ਦੇਵਾ, ਸ੍ਰੀ ਰਾਮ ਰਾਮ ਨਾਮ ਹਰ ਪ੍ਰੀਤਮ ਮੋਰਾ, ਰਹਾਓ ਜਿਤ ਗ੍ਰਹਿ ਗੁਣ ਗਾਵਤੇ, ਹਰ ਕੇ ਗੁਣ ਗਾਵਤੇ, ਰਾਮ ਗੁਣ ਗਾਵਤੇ, ਤਿਤ ਗ੍ਰਹਿ ਵਾਜੇ ਪੰਚ ਸ਼ਬਦ ਵਡ ਭਾਗ ਮਥੋਰਾ, ਤਿਨ ਜਨ ਕੇ ਸਭ ਪਾਪ ਗਏ, ਸਭ ਦੁਖ ਗਏ, ਸਭ ਰੋਗ ਗਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ, ਤਿਨ ਜਨ ਕੇ ਹਰ ਮਾਰ ਕੱਢੇ ਪੰਚ ਚੋਰਾ, ਹਰ ਰਾਮ ਬੋਲੋ ਹਰ ਸਾਧੂ, ਹਰ ਕੇ ਜਨ ਸਾਧੂ, ਜਗਦੀਸ਼ਰ ਜਪੋ ਮਨ ਬਚਨ ਕਰਮ, ਹਰ ਹਰ ਅਰਾਧੂ, ਹਰ ਕੇ ਜਨ ਸਾਧੂ, ਹਰ ਰਾਮ ਬੋਲ ਹਰ ਰਾਮ ਬੋਲ, ਸਭ ਪਾਪ ਗਵਾਦੂ, ਨਿਤ ਨਿਤ ਜਾਗਰਣ ਕਰੋ ਸਦਾ ਸਦਾ ਆਨੰਦ, ਜਪ ਜਗਦੀਸ਼ੋਰਾ, ਮਨ ਨਿਸ਼ੇ ਫਲ ਪਾਵੋ ਸਭੈ ਫਲ ਪਾਵੋ, ਧਰਮ ਅਰਥ ਕਾਮ ਮੋਖ, ਜਨ ਨਾਨਕ ਹਰ ਸਿਉ ਮਿਲੇ ਹਰ ਭਗਤ ਤੋਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਓਅੰਕਾਰ ਸਤਿਗੁਰ ਪ੍ਰਸਾਦ, ਲੋਕ ਕਰਤ ਬੇਕਾਰ ਬਿਖੜੇ, ਪ੍ਰਭ ਨਿਰਹੂ ਤੇ ਨਿਰਿਆ, ਜਨਵੰਤ ਨਾਨਕ ਦਇਆ ਧਾਰੋ ਕਾਢ ਪਵ ਜਲ ਫੇਰਿਆ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਸਾਕੋ ਤੂੰ ਠਾਕੁਰ ਊਚ ਭਗਵਾਨਾ ਕਹਾ ਬੁੱਧ ਪ੍ਰਭ ਤੁਸ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਕਬਰ ਛਤਰ ਤਕ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਵਡਭਾਗੇ ਹੋ ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪਰਤੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ 'ਚ ਬੈਠ ਕਰਕੇ ਗੁਰੂ ਸਾਹਿਬ ਜੀ ਦੀ ਇਲਾਹੀ ਰੱਬੀ ਗੁਰਬਾਣੀ ਸਰਵਣ ਕੀਤੀ ਹੈ। ਸਤਿਗੁਰਾਂ ਦੀ ਰਹਿਮਤ ਦੇ ਨਾਲ ਸਤਸੰਗਤ ਦੀ ਪ੍ਰਾਪਤੀ ਹੋਈ ਹੈ। ਵਡਭਾਗੇ ਨੇ ਉਹ ਜੀਵ ਜਿਹੜੇ ਗੁਰੂ ਕੀ ਹਜ਼ੂਰੀ 'ਚ ਬੈਠ ਕਰਕੇ ਪਰਮੇਸ਼ਰ ਦੇ ਨਾਮ ਨੂੰ ਸਰਵਣ ਕਰਦੇ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਵਡਭਾਗੀ ਹਰ ਸੰਗਤ ਪਾਵੈ ਭਾਗਹੀਨ ਪਰਮ ਚੋਟਾਂ ਖਾਵੈ ਤਿੰਨ ਭਾਗਾਂ ਸਤ ਸੰਗ ਨ ਲੱਭੈ ਤਿੰਨ ਸੰਗਤ ਮੈਲ ਭਰੀਜਾ ਜੀਓ। ਸ੍ਰੇਸ਼ਟ ਭਾਗਾਂ ਵਾਲਾ ਜੀਵ ਜਿਹੜਾ ਸਤ ਸੰਗਤ ਪ੍ਰਾਪਤ ਕਰਦਾ ਭਾਗਾਂ ਤੋਂ ਹੀਣਿਆਂ ਨੂੰ ਗੁਰੂ ਕੀ ਸੰਗਤ ਪ੍ਰਾਪਤ ਨਹੀਂ ਹੁੰਦੀ। ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਵੀ ਉਪਦੇਸ਼ ਦਿੰਦੇ ਹੈ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਹੜੇ ਗੁਰੂ ਕੀ ਸੰਗਤ ਵਿੱਚ ਆਣ ਕਰਕੇ ਨਹੀਂ ਬੈਠਦੇ ਉਹਨਾਂ ਦਾ ਮਨੁੱਖਾ ਜਨਮ ਪ੍ਰਾਪਤ ਕੀਤਾ ਹੋਇਆ ਤ੍ਰਿਗਤਾ ਦੇ ਲਾਇਕ ਹੈ। ਮਨੁੱਖਾ ਜਨਮ ਨੂੰ ਬਤੀਤ ਪ੍ਰਾਪਤ ਕਰਕੇ ਜਿਹੜਾ ਬਤੀਤ ਕਰਨਾ ਪਰਮੇਸ਼ਵਰ ਦੀ ਸੰਗਤ ਤੋਂ ਬਗੈਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਉਹ ਸਮਾਂ ਵੀ ਤ੍ਰਿਗਤਾ ਦੇ ਲਾਇਕ ਹੈ ਜੇ ਗੁਰੂ ਕੀ ਸੰਗਤ ਨਹੀਂ ਪ੍ਰਾਪਤ ਕਰਦਾ। ਮਾਲਕ ਨੇ ਬਖਸ਼ਿਸ਼ ਕੀਤੀ ਹੈ ਜੋ ਅਸੀਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਸਤਿਗੁਰਾਂ ਦੀ ਪਾਵਨ ਗੋਦ ਦਾ ਨਿੱਘ ਮਾਣਦੇ ਹੋਏ ਹਰ ਰੋਜ਼ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਦੇ ਹਾਂ। ਅੱਜ ਵੀ ਪਾਤਸ਼ਾਹ ਜਿਸ ਪ੍ਰਕਾਰ ਸਾਡੇ ਤੇ ਰਹਿਮਤਾਂ ਕਰ ਰਹੇ ਨੇ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜਿਸ ਤਰ੍ਹਾਂ ਉਪਦੇਸ਼ ਬਖਸ਼ਦੇ ਨੇ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਆਪਾਂ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੋੜੀਏ ਬਿਰਤੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦ ਦੇ ਵਿੱਚ ਰੱਖੀਏ ਜਿਸ ਦੇ ਨਾਲ ਸਤਿਗੁਰੂ ਸਾਹਿਬ ਬਖਸ਼ਿਸ਼ ਕਰਨ ਉਪਦੇਸ਼ ਸਾਡੇ ਹਿਰਦਿਆਂ ਦੇ ਵਿੱਚ ਵੱਸ ਜਾਵੇ। ਆਓ ਜਿਸ ਤਰ੍ਹਾਂ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਪ੍ਰਾਪਤ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾਰੰਗ ਮਹੱਲਾ ਚੌਥਾ।
ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ। ਸਾਰੰਗ ਰਾਗ ਦੇ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਜੀ ਜੋ ਮਿਹਰਾਂ ਕਰ ਰਹੇ ਹਨ
ਜਪ ਮਨ ਨਰ ਹਰੇ ਨਰ ਹਰ ਸਵਾਮੀ ਹਰ ਸਗਲ ਦੇਵ ਦੇਵਾ ਸ੍ਰੀ ਰਾਮ ਰਾਮ ਨਾਮਾ ਹਰ ਪ੍ਰੀਤਮ ਮੋਰਾ।
ਸਤਿਗੁਰੂ ਪਾਤਸ਼ਾਹ ਮਹਾਰਾਜ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਉਪਦੇਸ਼ ਦਿੰਦੇ ਆ ਜੀਵ ਨੂੰ ਸਹੀ ਜਪਣਾ ਕਰ ਇਸ ਮਨ ਦੇ ਵਿਚ ਕਿਸ ਨੂੰ ਨਰ ਹਰ ਕਿਸ ਨੂੰ ਜਪਣਾ ਨਰ ਹਰੇ ਜਿਹੜਾ ਮਨੁੱਖਾਂ ਨੂੰ ਹਰਿਆ ਕਰਨ ਵਾਲਾ ਮਨੁੱਖਾਂ ਨੂੰ ਹਰਿਆ ਕਿਵੇਂ ਗੁਰਮੁਖ ਪਿਆਰਿਓ ਜਿਹੜੇ ਸੁੱਕੇ ਹੋਏ ਨੇ ਮਹਾਰਾਜ ਮਨੁੱਖ ਤਾਂ ਹੋਰ ਵੀ ਤਰੀਕੇ ਨਾਲ ਹਰੇ ਭਰੇ ਹੋ ਜਾਣਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿ ਮਨੁੱਖਾਂ ਨੂੰ ਹੋਰ ਵੀ ਹਰਿਆ ਭਰਿਆ ਕਰ ਸਕਦਾ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨਹੀਂ ਫਿਰ ਨਰ ਹਰ ਜਿਹੜੇ ਨਰਸਿੰਘ ਰੂਪ ਧਾਰਨ ਕਰਕੇ ਭਗਤਾਂ ਦੀ ਰਾਖੀ ਕੀਤੀ ਐਸਾ ਜਿਹੜਾ ਸਵਾਮੀ ਮਾਲਕ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਉਸ ਨੂੰ ਜਪਣਾ ਜਿਸ ਨੇ ਨਰਸਿੰਘ ਰੂਪ ਧਾਰਨ ਕੀਤਾ ਹਰਨਾਖ ਜਿਸ ਨੇ ਵਰ ਪ੍ਰਾਪਤ ਕੀਤਾ ਨਾ ਜਲੇ ਮਰਾਂ ਨਾ ਥਲੇ ਮਰਾਂ ਨਾ ਅੰਦਰ ਮਰਾਂ ਨਾ ਬਾਹਰ ਮਰਾਂ ਕਿਸੇ ਸ਼ਸਤਰ ਦੇ ਨਾਲ ਨਾ ਮਰਾਂ ਮੈਨੂੰ ਕੋਈ ਮਾਰ ਹੀ ਨਾ ਸਕੇ ਵਰ ਪ੍ਰਾਪਤ ਕੀਤਾ ਹੰਕਾਰ ਆ ਗਿਆ ਕਿ ਮੈਨੂੰ ਕੋਈ ਮਾਰ ਨਹੀਂ ਸਕਦਾ ਸਾਰੇ ਹੁਕਮ ਕਰ ਦਿੱਤਾ ਕਿ ਹਰ ਕੋਈ ਮੇਰੇ ਨਾਮ ਨੂੰ ਜਪੇ ਮੇਰੇ ਨਾਮ ਨੂੰ ਹਰ ਬੰਨੇ ਹੁਕਮ ਕੀਤਾ ਪਰ ਉਸ ਦੇ ਘਰ ਦੇ ਵਿੱਚ ਪ੍ਰਹਿਲਾਦ ਭਗਤ ਜੀ ਪ੍ਰਗਟ ਹੋਏ ਜਿਸ ਤਰੀਕੇ ਦੇ ਨਾਲ ਗੁਰਮੁਖੋਂ ਪ੍ਰਹਿਲਾਦ ਜੀ ਪ੍ਰਗਟ ਹੋਏ ਨੇ ਹੁਣ ਜਿਸ ਜਗ੍ਹਾ ਦੇ ਉੱਤੇ ਪਰਮੇਸ਼ਰ ਦਾ ਨਾਮ ਨਹੀਂ ਉਚਾਰਿਆ ਜਾ ਰਿਹਾ ਉੱਥੇ ਲੱਗਣ ਲੱਗੀ ਹੈ ਪ੍ਰਹਿਲਾਦ ਭਗਤ ਨੂੰ ਪਰਮੇਸ਼ਰ ਦੇ ਨਾਮ ਜਪਣ ਦੀ ਗੁਰਮੁਖੋ ਇਸ ਹਰ ਰਾਖਸ ਨੇ ਪੜ੍ਹਨ ਵਾਸਤੇ ਬਿਠਾਇਆ ਠੰਡੇ ਤੇ ਮਰਕੇ ਦੇ ਪਾਸ ਗੁਰਬਾਣੀ ਦੇ ਵਿੱਚ ਜਿਨ੍ਹਾਂ ਦਾ ਨਾਮ ਆਉਂਦਾ ਉੱਥੇ ਵੀ ਸਾਰੇ ਜਿੰਨੇ ਵੀ ਵਿਦਿਆਰਥੀ ਸਨ ਸਾਰੇ ਵਿਦਿਆਰਥੀਆਂ ਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਜੋੜ ਦਿੱਤਾ ਪ੍ਰਹਿਲਾਦ ਭਗਤ ਦੀ ਰੱਖਿਆ ਕੀਤੀ ਬਾਅਦ ਦੇ ਵਿੱਚ ਪਰਮੇਸ਼ਰ ਨੇ ਜਦੋਂ ਪਤਾ ਲੱਗਾ ਹਰਨਾਖਸ ਨੂੰ ਕਿ ਪਰਮੇਸ਼ਰ ਦਾ ਨਾਮ ਜਪਾਉਂਦਾ ਮਾਤਾ ਉਹਦੀ ਨੂੰ ਕਹਿ ਕਰਕੇ ਆਖਿਆ ਕਿ ਇਸ ਨੂੰ ਸਮਝਾਉਣਾ ਕਰੋ ਪਰ ਕਿਸੇ ਦੀ ਨਾ ਮੰਨੀ ਮਾਰਨਾ ਚਾਹਿਆ ਪਹਾੜ ਤੋਂ ਡਿੱਗਿਆ ਪਾਣੀ ਦੇ ਵਿੱਚ ਡੋਬਣ ਲੱਗੇ ਅੱਗ ਦੇ ਵਿੱਚ ਜਿਸ ਤਰ੍ਹਾਂ ਹੋਲਿਕਾ ਲੈ ਕਰਕੇ ਬੈਠ ਗਈ ਤਾਂ ਵੀ ਸੜੇ ਨਹੀਂ ਇਸ ਪ੍ਰਕਾਰ ਤੇ ਬਾਅਦ ਦੇ ਵਿੱਚ ਜਦੋਂ ਹਰਨਾਖਸ ਕਹਿੰਦੇ ਕਿਰਪਾਨ ਦਾ ਵਾਰ ਕਰਨ ਲੱਗਾ ਤੇ ਥੰਬ ਦੇ ਵਿੱਚੋਂ ਨਰਸਿੰਘ ਦਾ ਰੂਪ ਧਾਰ ਕਰਕੇ ਪਰਮੇਸ਼ਰ ਪ੍ਰਗਟ ਹੋਇਆ ਐਸੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਗੁਰੂ ਸਾਹਿਬ ਕਹਿੰਦੇ ਜਿਸ ਪਰਮੇਸ਼ਰ ਨੇ ਜਪ ਮਨ ਕਹਿੰਦੇ ਜਪਣਾ ਕਰੋ ਇਸ ਮਨ ਦੇ ਵਿੱਚ ਕਿਹਨੂੰ ਨਰ ਹਰ ਨਰ ਹਰੇ ਕਹਿੰਦੇ ਜਿਹੜਾ ਨਰ ਹਰੇ ਜੀਵਾਂ ਨੂੰ ਹਰਿਆ ਭਰਿਆ ਕਰਨ ਵਾਲਾ ਰਾਖੀ ਕਰਨ ਵਾਲਾ ਪਰਮੇਸ਼ਰ ਹੈ ਨਰ ਹਰ ਜਿਸ ਸਵਾਮੀ ਮਾਲਕ ਨੇ ਨਰਸਿੰਘ ਦਾ ਰੂਪ ਧਾਰਨ ਕੀਤਾ ਹਰ ਸਗਲ ਦੇਵ ਦੇਵਾ ਜਿਹੜਾ ਸਾਰਿਆਂ ਦੇ ਉੱਤੇ ਗੁਰਸਿੱਖੋ ਦੇਵਤਿਆਂ ਤੋਂ ਵੱਡਾ ਦੇਵਤਾ ਹੈ ਐਸਾ ਜਿਹੜਾ ਪਰਮੇਸ਼ਰ ਸ੍ਰੀ ਰਾਮ ਰਾਮ ਨਾਮਾ ਹਰ ਪ੍ਰੀਤਮ ਮੋਰਾ ਕਹਿੰਦੇ ਸ੍ਰੀ ਜਿਹੜਾ ਸ਼੍ਰੋਮਣੀ ਹੈ ਸਭ ਤੋਂ ਵੱਡਾ ਜਿਹੜਾ ਪਰਮੇਸ਼ਰ ਵਾਹਿਗੁਰੂ ਐਸਾ ਜਿਹੜਾ ਰਾਮ ਸ਼੍ਰੋਮਣੀ ਜੋ ਰਾਮ ਜਿਹੜਾ ਰਮਿਆ ਹੋਇਆ ਸਾਰਿਆਂ ਦੇ ਵਿੱਚ ਤੇ ਐਸੇ ਪਰਮੇਸ਼ਰ ਵਾਹਿਗੁਰੂ ਦੇ ਪ੍ਰੀਤਮ ਮੋਰਾ ਕਹਿੰਦੇ ਸਾਡੇ ਪਿਆਰੇ ਪ੍ਰੀਤਮ ਜਿਹੜਾ ਹਰ ਹਰਿਆ ਭਰਿਆ ਕਰਨ ਵਾਲਾ ਐਸੇ ਉਸ ਮਾਲਕ ਦੇ ਨਾਮ ਹਨ
ਰਹਾਉ
ਵਿਸ਼ਰਾਮ ਦੇ ਕਰਕੇ ਉਪਦੇਸ਼ ਬਖਸ਼ਦੇ ਨੇ
ਜਿਤ ਗ੍ਰਹਿ ਗੁਣ ਗਾਵਤੇ ਹਰ ਕੇ ਗੁਣ ਗਾਵਤੇ ਰਾਮ ਗੁਣ ਗਾਵਤੇ ਤਿਤ ਗ੍ਰਹਿ ਵਾਜੇ ਪੰਚ ਸ਼ਬਦ ਵੱਡ ਭਾਗ ਮਥੋਰਾ
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਤ ਗ੍ਰਹਿ ਗੁਣ ਗਾਵਤੇ ਮਾਲਕ ਘਰਾਂ ਦੇ ਵਿੱਚ ਤੇ ਲੋਕ ਜੀਵਾਂ ਦੇ ਮਨੁੱਖਾਂ ਦੇ ਵੀ ਗੁਣ ਗਾਈ ਜਾਂਦੇ ਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨਹੀਂ, ਹਰ ਕੇ ਗੁਣ ਗਾਵਤੇ, ਕਹਿੰਦੇ ਜਿਨ੍ਹਾਂ ਘਰਾਂ ਦੇ ਵਿੱਚ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ ਜਾਂਦਾ। ਤੇ ਉਸ ਵੇਲੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਆ, ਜਿਸ ਤਰ੍ਹਾਂ ਹਰ ਹਰ ਡੱਡੂ ਨੂੰ ਵੀ ਕਿਹਾ ਜਾਂਦਾ ਹੈ, ਹਰ ਅਨੇਕਾਂ ਨਾਮ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨਹੀਂ, ਰਾਮ ਗੁਣ ਗਾਵਤੇ, ਜਿਹੜਾ ਰਮਿਆ ਹੋਇਆ ਨਾ ਸਾਰੇ ਬੰਨੇ, ਹਰ ਇੱਕ ਦੇ ਵਿੱਚ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ, ਕਹਿੰਦੇ ਜਿਹੜੇ ਉਸ ਦੇ ਗੁਣ ਨੂੰ ਗਾਉਂਦੇ ਨੇ, ਜਿਨ੍ਹਾਂ ਘਰਾਂ ਦੇ ਵਿੱਚ ਐਸੇ ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾਏ ਜਾਂਦੇ। ਗੁਰਮੁਖੋ ਵਡਭਾਗੇ ਨੇ ਉਹ ਮਨੁੱਖ ਜਿਹੜੇ ਆਪਣੇ ਘਰਾਂ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਉਚਾਰਦੇ ਹੈ, ਮਾਲਕ ਦੀ ਬੰਦਗੀ ਕਰਦੇ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਹਨ, ਜਿੱਥੇ ਨਾਮ ਜਪੀਏ ਪ੍ਰਪਿਆਰੇ ਤੇ ਅਸਲ ਸਵੈਨ ਚੌਬਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇਦਾਸ ਤੇ ਨਗਰ ਪੁਜਾੜੀ। ਗੁਰੂ ਸਾਹਿਬ ਜੀ ਕਹਿੰਦੇ ਉਹ ਸੋਨਿਆਂ ਦੇ ਮਹਿਲ ਹਨ, ਵੱਡੇ ਮਹਿਲ ਨੇ, ਗੁਰਮੁਖੋ ਸੋਭਨਿਕ ਮਹਿਲ ਹਨ, ਜਿੱਥੇ ਪਰਮੇਸ਼ਰ ਦੇ ਨਾਮ ਨੂੰ ਉਚਾਰਿਆ ਜਾਂਦਾ ਹੈ ਤੇ ਪਰਮੇਸ਼ਰ ਦੀ ਬੰਦਗੀ ਹੁੰਦੀ ਹੈ। ਤੇ ਜਿੱਥੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਨਹੀਂ, ਗੁਰੂ ਸਾਹਿਬ ਜੀ ਕਹਿੰਦੇ ਉਹ ਨਗਰ ਹੀ ਕਹਿੰਦੇ ਉਜੜਿਆ, ਦੇਖੋ ਉਹ ਨਗਰ ਉਜੜਿਆ ਹੋਇਆ ਹੈ। ਜਿਸ ਘਰ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਦਾ ਨਾਮ ਨਹੀਂ ਹੈ, ਜਿਸ ਘਰ ਦੇ ਵਿੱਚ ਗੁਰਮੁਖੋ ਪਰਮੇਸ਼ਰ ਦਾ ਨਾਮ ਨਹੀਂ, ਜਿੱਥੇ ਪਰਮੇਸ਼ਰ ਦੀ ਬੰਦਗੀ ਨਹੀਂ, ਜਿੱਥੇ ਮਨੁੱਖ ਜੀਵ ਮਾਲਕ ਦੇ ਨਾਮ ਨੂੰ ਉਚਾਰਦੇ ਨਹੀਂ, ਉਹਦੇ ਗੁਣਾਂ ਨੂੰ ਗਾਉਂਦੇ ਨਹੀਂ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਹ ਕੈਸੇ ਮਨੁੱਖ ਨੇ? ਸੱਚੇ ਪਾਤਸ਼ਾਹ ਫਿਰ ਦੱਸਦੇ ਆ, ਭਾਈ ਸਿੱਖੋ ਉਹ ਇਹੋ ਜਿਹੇ ਮਨੁੱਖ ਨੇ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਨਹੀਂ ਲੈਂਦੇ, ਜਿੱਥੇ ਮਾਲਕ ਦੀ ਬੰਦਗੀ ਜਿਹੜੇ ਨਹੀਂ ਨਾ ਕਰਦੇ। ਕਹਿੰਦੇ ਜੀਵ ਕਿਹੋ ਜਿਹੇ ਨੇ? ਸਤਿਗੁਰੂ ਸਾਹਿਬ ਜੀ ਕਹਿੰਦੇ ਏਦਾਂ ਦੇ ਨੇ, ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿੱਖਦਾ। ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦਾ ਕਲਯੁੱਗ ਦੇ ਵਿੱਚ ਐਸਾ ਅਵਤਾਰ ਹੋਇਆ ਹੈ, ਐਸੇ ਉਹ ਜੀਵ ਕਲਯੁੱਗ ਦੇ ਵਿੱਚ ਪੈਦਾ ਹੋਏ ਹਨ ਜਿਨ੍ਹਾਂ ਨੇ ਜਿਨ੍ਹਾਂ ਦਾ ਭੂਤਾਂ ਦਾ ਗੁਰਮੁਖ ਪਿਆਰ ਹੈ, ਉਹ ਜਿਸ ਤਰ੍ਹਾਂ ਅਵਤਾਰ ਧਾਰਨ ਕੀਤਾ। ਕਹਿੰਦੇ ਭੂਤਾਂ ਦੀ ਨਿਆਈ ਹੈ, ਪੁੱਤ ਜਨੂਰਾ, ਕਹਿੰਦੇ ਪੁੱਤ ਵੀ ਭੂਤ ਦੀ ਨਿਆਈ ਜੇ ਪਰਮੇਸ਼ਰ ਦੇ ਨਾਮ ਨੂੰ ਨਹੀਂ ਜਪਦਾ। ਧੀ ਜਨੂਰੀ, ਕਹਿੰਦੇ ਉਹ ਧੀ ਵੀ ਭੂਤਨੀ ਦੀ ਨਿਆਈ ਹੈ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਨਹੀਂ ਜਪਦੀ। ਤੇ ਜੋਰੂ, ਜਿਨ੍ਹਾਂ ਦਾ ਸਿਕਦਾਰ, ਜਿਸ ਘਰ ਨੂੰ ਚਲਾ ਰਹੀ ਇਸਤਰੀ ਜਿਹੜੀ ਵੱਡੀ ਸਾਰਿਆਂ ਨੂੰ ਸਮਝਾਉਣ ਵਾਲੀ, ਕਹਿੰਦੇ ਜੇ ਉਹ ਵੀ ਪਰਮੇਸ਼ਰ ਦੇ ਨਾਮ ਨੂੰ ਨਹੀਂ ਨਾ ਜਪਦੀ, ਕਹਿੰਦੇ ਉਹ ਵੀ ਭੂਤਨੀ ਸਭ ਤੋਂ ਵੱਡੀ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰਸਿੱਖੋ, ਜਿਨ੍ਹਾਂ ਘਰਾਂ ਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ, ਜਿੱਥੇ ਲੋਕ ਮਾਲਕ ਦੀ ਬੰਦਗੀ ਨਹੀਂ ਕਰਦੇ, ਪਰਮੇਸ਼ਰ ਦੇ ਨਾਮ ਨੂੰ ਨਹੀਂ ਉਚਾਰਦੇ, ਉੱਥੇ ਐਸੇ ਜੀਵ ਹਨ ਤੇ ਉਹਨਾਂ ਜੀਵਾਂ ਨੂੰ ਗੁਰਮੁਖੋ ਅਨੇਕਾਂ ਵਿਘਨ ਲੱਗਦੇ, ਅਨੇਕਾਂ ਸੁੱਖ ਨਹੀਂ ਪਰਮੇਸ਼ਰ ਦੇ ਨਾਮ ਤੋਂ ਬਗੈਰ। ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ ਆ, ਉਪਦੇਸ਼ ਦਿੰਦੇ ਆ ਕਿ ਭਾਈ ਸੁੱਖ ਨਹੀਂ ਹੈ ਮਾਲਕ ਦੇ ਨਾਮ ਤੋਂ ਬਗੈਰ, ਦੁੱਖ ਹਨ ਕੋਟ ਵਿਘਨ ਤਿਸ ਲਾਗਤੇ, ਜਿਸ ਨੂੰ ਵਿਸਰੈ ਨਾਓ ਨਾਨਕ ਅਨਦਿਨ ਬਿਲਪਤੇ ਜਿਉਂ ਸੁੰਜੈ ਕਰਕਾਓ। ਕਰੋੜਾਂ ਵਿਘਨ ਉਹਨਾਂ ਮਨੁੱਖਾਂ ਨੂੰ ਲੱਗਦੇ ਆ ਜਿਨ੍ਹਾਂ ਨੂੰ ਗੁਰਮੁਖੋ ਪਰਮੇਸ਼ਰ ਦਾ ਨਾਮ ਭੁੱਲ ਗਿਆ, ਜਿਨ੍ਹਾਂ ਨੂੰ ਪਰਮੇਸ਼ਰ ਦੀ ਬੰਦਗੀ ਭੁੱਲ ਗਈ। ਤੇ ਜਿਨ੍ਹਾਂ ਨੂੰ ਭੁੱਲ ਗਈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਹਿਰਦੇ ਰੂਪ ਘਰ ਕਿਹੋ ਜਿਹੇ ਨੇ? ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਹਿਰਦੇ ਰੂਪ ਘਰ ਇਹੋ ਜਿਹੇ ਹਨ, ਕਹਿੰਦੇ ਇਸ ਤਰ੍ਹਾਂ ਫਿਰ ਉਹਨਾਂ ਦੇ ਵਿਰਲਾਪ ਕਰਦੇ ਹਿਰਦੇ ਜਿਵੇਂ ਸੁਨਿਆ ਘਰਾਂ ਦੇ ਵਿੱਚ ਕਾਂ ਬੋਲਦੇ ਹੋਣ। ਸੁਨਣਾ ਘਰ ਹੋਵੇ ਉਹਦੇ ਵਿੱਚ ਗੁਰਮੁਖੋ ਕੋਈ ਰਹਿੰਦਾ ਨਹੀਂ ਤੇ ਕਾਂ ਕਰਕੇ ਬੋਲਦੇ ਆ, ਆਲਣੇ ਬਣਾ ਲੈਂਦੇ ਆ, ਪੱਖੀ ਆਣ ਕਰਕੇ ਗੰਦਗੀ ਪਾਉਂਦੇ ਹਨ, ਇਸੇ ਤਰੀਕੇ ਦੇ ਨਾਲ ਉਹਨਾਂ ਸੁਨਿਆ ਘਰਾਂ ਦੇ ਵਿੱਚ ਕੀ ਹੈ? ਕਹਿੰਦੇ ਜਿਹੜੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ, ਉਹ ਘਰ ਸੁਨਣਾ ਹੋ ਗਿਆ ਹਿਰਦੇ ਰੂਪ, ਉਹਦੇ ਵਿੱਚ ਵਿਸ਼ੇ ਵਿਕਾਰਾਂ ਰੂਪੀ ਪੱਖੀ ਆਣ ਕਰਕੇ ਬੋਲਣ ਲੱਗ ਪਏ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ, ਕਹਿੰਦੇ ਜਿੱਤ ਗ੍ਰਹਿ ਗੁਣ ਗਾਵਤੇ, ਜਿਹੜੇ ਘਰਾਂ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਆ, ਇਹਦੇ ਗੁਣਾਂ ਨੂੰ ਭਰ ਕੇ ਗੁਣ ਗਾਵਤੇ, ਜੋ ਹਰਿਆਂ ਭਰਿਆ ਕਰਨ ਵਾਲਾ ਹੈ ਉਹਦੇ ਗੁਣਾਂ ਨੂੰ ਜਿਹੜੇ ਜੀਵ ਗਾਉਂਦੇ ਹਨ। ਰਾਮ ਗੁਣ ਗਾਵਤੇ, ਇਹ ਭਾਈ ਸਿੱਖੋ ਜਿਹੜਾ ਰਮਿਆ ਹੋਇਆ ਹੈ ਉਸ ਦੇ ਗੁਣਾਂ ਨੂੰ ਗਾਉਂਦੇ ਆ ਹਿਰਦੈ ਅੰਤਕਰਨ ਰੂਪ ਘਰ ਦੇ ਵਿੱਚ ਜਿਹੜੇ ਗੁਰਮੁਖ ਇਸ ਤਰ੍ਹਾਂ ਰਾਮ ਦੇ ਗੁਣ ਨੂੰ ਗਾਉਂਦੇ ਆ। ਸਤਿਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਜਿੱਤ ਗ੍ਰਹਿ ਗੁਣ ਗਾਵਤੇ, ਗੁਰਮੁਖੋ ਜਿਹੜੇ ਆਪਣੇ ਘਰਾਂ ਦੇ ਵਿੱਚ ਗੁਣਾਂ ਨੂੰ ਗਾਉਂਦੇ ਆ। ਮਾਲਕ ਕਿਹਦੇ ਗੁਣਾਂ ਨੂੰ? ਹਰ ਕੇ ਗੁਣ ਗਾਵ ਤੇ, ਹਰੀ ਦੇ ਗੁਣਾਂ ਨੂੰ ਗਾਉਂਦੇ ਨੇ। ਮਾਲਕ ਹੋਰ ਕਿਹੜਾ ਘਰ ਹੈ? ਸਤਿਗੁਰੂ ਸਾਹਿਬ ਜੀ ਕਹਿੰਦੇ ਭਾਈ ਅੰਤਹਿ ਕਰਨ ਰੂਪ ਘਰ ਦੇ ਵਿੱਚ ਰਾਮ ਗੁਣ ਗਾਵ ਤੇ, ਜਿਹੜੇ ਰਾਮ ਦੇ ਗੁਣਾਂ ਨੂੰ ਗਾਉਂਦੇ ਹਨ। ਸਿੱਤ ਗ੍ਰਹਿ ਵਾਜੇ ਪੰਚ ਸ਼ਬਦ ਵੱਡ ਭਾਗ ਮਥੋਰਾ। ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਘਰ ਦੇ ਵਿੱਚ ਕਹਿੰਦੇ ਪੰਜ ਸ਼ਬਦ ਧੁਨ, ਜਿਹੜੀ ਪੰਜਾਂ ਸ਼ਬਦਾਂ ਦੀ ਕਹਿੰਦੇ ਪ੍ਰਗਟ ਹੋ ਗਈ, ਅਨਰ ਧੁਨੀ ਪ੍ਰਾਪਤ ਕਰ ਲਈ। ਪੰਜ ਸ਼ਬਦ ਗੁਰਮੁਖ ਪਿਆਰਿਓ ਇਸੇ ਤਰੀਕੇ ਦੇ ਨਾਲ ਸਤ ਸੰਤੋਖ ਦਇਆ ਧਰਮ ਆਦਿਕ ਕਹਿੰਦੇ ਇਹ ਉਹਨਾਂ ਨੇ ਪ੍ਰਾਪਤ ਕਰ ਲਏ। ਕਿੰਨਾ ਨੇ? ਵੱਡ ਭਾਗ ਮਥੋਰਾ, ਜਿਨ੍ਹਾਂ ਦੇ ਵੱਡੇ ਭਾਗ ਨੇ, ਮੱਥੇ ਦੇ ਸ੍ਰੇਸ਼ਟ ਭਾਗ ਹਨ, ਉਹੀ ਗੁਰਮੁਖ ਐਸੀ ਬਖਸ਼ਿਸ਼ ਪ੍ਰਾਪਤ ਕਰਦੇ ਨੇ।
ਤਿੰਨ ਜਨ ਕੇ ਸਭ ਪਾਪ ਗਏ, ਸਭ ਦੁੱਖ ਗਏ, ਸਭ ਰੋਗ ਗਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ। ਤਿੰਨ ਜਨ ਕੇ ਹਰ ਮਾਰ ਕੱਢੇ ਪੰਜ ਚੋਰਾ।
ਸਤਿਗੁਰੂ ਪਾਤਸ਼ਾਹ ਮਹਾਰਾਜ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਉਪਦੇਸ਼ ਦਿੰਦੇ ਨੇ। ਹੁਣ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਦੇ ਵੱਡੇ ਭਾਗ ਨੇ, ਗੁਰਮੁਖੋ ਜਿਨ੍ਹਾਂ ਨੇ ਜਪ ਤਪ ਸੰਜਮ ਧਰਮ ਆਦਿਕ ਪ੍ਰਾਪਤ ਕਰ ਲਿਆ, ਜਿਹੜੇ ਹਿਰਦੇ ਦੇ ਵਿੱਚ ਹਿਰਦੇ ਰੂਪ ਘਰ ਦੇ ਵਿੱਚ ਰਾਮ ਦੇ ਗੁਣਾਂ ਨੂੰ ਗਾਉਣ ਲੱਗ ਪਏ, ਕੀ ਪ੍ਰਾਪਤ ਕਰਦੇ? ਇਹ ਸੱਚੇ ਪਾਤਸ਼ਾਹ ਕੀ ਪ੍ਰਾਪਤ ਕਰਦੇ ਆ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬੇਅੰਤ ਸੁਖ। ਕਿਹੜਾ ਸੁਖ ਹੈ ਸੱਚੇ ਪਾਤਸ਼ਾਹ? ਜਿਹੜਾ ਉਹ ਪ੍ਰਾਪਤ ਕਰਦੇ ਨੇ, ਜਿਹੜੇ ਮਾਲਕ ਦੇ ਗੁਣਾਂ ਨੂੰ ਗਾਉਂਦੇ ਆ, ਜਿਹੜੇ ਪਰਮੇਸ਼ਰ ਦੀ ਬੰਦਗੀ ਕਰਦੇ ਨੇ, ਪਰਮੇਸ਼ਰ ਦੇ ਨਾਮ ਨੂੰ ਉਚਾਰਦੇ ਹਨ, ਜਿਨ੍ਹਾਂ ਨੂੰ ਜਪ ਤਪ ਸੰਜਮ ਧਰਮ ਆਦਿਕ ਪ੍ਰਾਪਤ ਹੋ ਗਿਆ, ਮਾਲਕ ਜਿਨ੍ਹਾਂ ਦੇ ਵੱਡੇ ਭਾਗ ਨੇ, ਉਹ ਕਿਹੜਾ ਸੁੱਖ ਪ੍ਰਾਪਤ ਕਰਦੇ ਆ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਸ ਸੁੱਖ ਬਾਰੇ ਦੱਸਦੇ ਆ। ਗੁਰੂ ਸਾਹਿਬ ਜੀ ਕਹਿੰਦੇ ਤਿੰਨ ਜਨ ਕੇ ਸਭ ਪਾਪ ਗਏ। ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਜਨ ਜਗਿਆਸੂਆਂ ਦੇ, ਜਿਹੜੇ ਕਮਾਏ ਹੋਏ ਪਾਪ ਸਨ ਨਾ, ਕਮਾਏ ਹੋਏ ਪਾਪ, ਉਹ ਸਾਰੇ ਦੇ ਸਾਰੇ ਨਾਸ ਹੋ ਗਏ। ਸਤਿਗੁਰੂ ਸਾਹਿਬ ਜੀ ਕਹਿੰਦੇ ਰਾਮਦਾਸ ਸਰੋਵਰ ਨਹਾਤਾ, ਸਭ ਉਤਰੇ ਪਾਪ ਕਮਾਤੇ। ਗੁਰਮੁਖ ਪਿਆਰਿਓ, ਜਿੰਨੇ ਵੀ ਕਮਾਏ ਹੋਏ ਪਾਪ ਸਨ, ਉਹ ਸਾਰੇ ਉਤਰ ਗਏ, ਨਾਸ ਹੋ ਗਏ। ਕਿੱਥੇ? ਰਾਮਦਾਸ ਸਰੋਵਰ ਨਾਲ, ਪਰਮੇਸ਼ਰ ਦੇ ਨਾਮ ਦੇ ਵਿੱਚ ਜਦੋਂ ਇਸ਼ਨਾਨ ਕੀਤਾ, ਜਦੋਂ ਇਸ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਨਾ, ਪ੍ਰਤੱਖ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਅੰਮ੍ਰਿਤਸਰ ਸਾਨੂੰ ਸਰੋਵਰ ਦਿੱਤਾ ਹੈ, ਜਦੋਂ ਗੁਰਸਿੱਖੋ ਉਹਦੇ ਵਿੱਚ ਵੀ ਅਸੀਂ ਇਸ਼ਨਾਨ ਕਰਦੇ ਹਾਂ, ਸਰੀਰ ਦੇ ਬੇਅੰਤ ਪਾਪ ਨਾਸ ਹੋ ਜਾਂਦੇ, ਨਾਸ ਹੋ ਜਾਂਦੇ, ਜੀਵ ਦੇ ਮੈਲ ਦੂਰ ਹੋ ਜਾਂਦੀ ਹੈ। ਇਸੇ ਪ੍ਰਕਾਰ ਜਿਹੜੇ ਨਾਮ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਨੇ, ਉਹਨਾਂ ਦੇ ਸਾਰੇ ਪਾਪ, ਕਮਾਏ ਹੋਏ ਪਾਪ ਜਿਹੜੇ ਸਨ ਨਾ, ਉਹ ਸਾਰੇ ਉਤਰ ਗਏ, ਉਹ ਨਾਸ ਹੋ ਗਏ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਸਿੱਖੋ, ਜਿਨ੍ਹਾਂ ਨੇ ਗੁਣਾਂ ਨੂੰ ਗਾਇਆ, ਜਿਨ੍ਹਾਂ ਦੇ ਵੱਡੇ ਭਾਗ ਨੇ, ਤਿੰਨ ਜਨ ਕੇ ਸਭ ਪਾਪ ਗਏ। ਉਹਨਾਂ ਜਗਿਆਸੂਆਂ ਦੇ, ਉਹਨਾਂ ਗੁਰਸਿੱਖਾਂ ਦੇ ਸਾਰੇ ਪਾਪ ਨਾਸ ਹੋ ਗਏ। ਮਾਲਕ ਪਾਪ ਤਾਂ ਨਾਸ ਹੋ ਗਏ, ਫਿਰ ਹੋਰ ਉਹਨਾਂ ਨੂੰ ਕੀ ਬਖਸ਼ਿਸ਼ ਹੋਈ ਹੈ? ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਭ ਦੁੱਖ ਗਏ। ਕਹਿੰਦੇ ਉਹਨਾਂ ਦੇ ਦੁੱਖ ਵੀ ਦੂਰ ਹੋ ਗਏ, ਕੋਈ ਦੁੱਖ ਨਹੀਂ, ਪਾਪ ਤਾਂ ਉਹਨਾਂ ਦੇ ਨਾਸ ਹੋ ਹੀ ਗਏ ਨੇ, ਪਾਪਾਂ ਤੋਂ ਤੇ ਰਹਿਤ ਹੋ ਗਏ ਹੋ, ਪਰ ਉਹਨਾਂ ਦੇ ਦੁੱਖ ਵੀ ਦੂਰ ਹੋ ਗਏ, ਕੋਈ ਦੁੱਖ ਨਹੀਂ। ਕਿਹੜੇ ਦੁੱਖ? ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ, ਗੁਰੂ ਪਾਤਸ਼ਾਹ ਮਹਾਰਾਜ ਦੁੱਖਾਂ ਬਾਰੇ ਦੱਸਦੇ ਆ, ਗੁਰਮੁਖੋ ਦੁੱਖਾਂ ਬਾਰੇ ਦੱਸਦੇ ਆ ਕਿ ਦੁੱਖ ਕਿਹੜੇ ਹਨ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲਗਾ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਇਹ ਚਾਰ ਪ੍ਰਕਾਰ ਦੇ ਦੁੱਖ ਨੇ, ਚਾਰ ਪ੍ਰਕਾਰ ਦੇ ਦੁੱਖ। ਦੁੱਖ ਵਿਛੋੜਾ, ਸੰਬੰਧੀਆਂ ਦਾ ਵਿਛੜ ਜਾਣਾ, ਮਿੱਤਰ ਦਾ ਵਿਛੜ ਜਾਣਾ, ਮਾਤਾ ਪਿਤਾ ਦਾ ਵਿਛੜ ਜਾਣਾ, ਇੱਕ ਦੁੱਖ ਹੈ। ਇੱਕ ਦੁੱਖ ਭੁੱਖ, ਭੁੱਖ ਦਾ ਦੁੱਖ, ਭੋਜਨ ਨਹੀਂ ਪ੍ਰਾਪਤ ਹੋਣਾ, ਇਸ ਕਰਕੇ ਇਹ ਭੁੱਖ ਦਾ ਦੁੱਖ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਜਮਾਂ ਦਾ ਦੁੱਖ ਆਣ ਕਰਕੇ ਜਿਹੜਾ ਜਮਾਂ ਦਾ ਦੁੱਖ ਪੈਣਾ, ਇਸ ਕਰਕੇ ਜਮਾਂ ਦਾ ਦੁੱਖ ਹੈ। ਗੁਰਮੁਖੋ ਇੱਕ ਕਿਹੜਾ ਹੈ? ਇੱਕ ਦੁੱਖ ਰੋਗ ਲੱਗਾ ਤਨ ਧਾਏ, ਜਿਹੜਾ ਸਰੀਰ ਨੂੰ ਰੋਗ ਲੱਗ ਜਾਣੇ, ਦੌੜ ਕਰਕੇ ਲੱਗ ਜਾਣੇ, ਵੈਦ ਨਾ ਭੋਲੇ ਦਾਰੂ ਲਾਏ। ਜਿੱਥੇ ਗੁਰਮੁਖੋ ਕੋਈ ਵੈਦ ਆਦਿਕ, ਜਿੱਥੇ ਕੋਈ ਦਵਾਈ ਨਹੀਂ ਦੇ ਸਕਦਾ, ਇਹ ਦੁੱਖ ਹਨ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ ਉਹਨਾਂ ਦੇ ਦੁੱਖ ਵੀ ਚਲੇ ਗਏ। ਮਾਲਕ ਫਿਰ ਉਹਨਾਂ ਤੇ ਹੋਰ ਕੀ ਬਖਸ਼ਿਸ਼ ਹੋਈ? ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖਾ ਸਭ ਰੋਗ ਗਏ। ਕਹਿੰਦੇ ਉਹਨਾਂ ਦੇ ਸਾਰੇ ਰੋਗ ਵੀ ਦੂਰ ਹੋ ਗਏ। ਗੁਰੂ ਸਾਹਿਬ ਕਿੱਦਾਂ ਰੋਗ ਦੂਰ ਹੋ ਗਏ? ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਉਹਨਾਂ ਨੂੰ ਵੈਦ ਮਿਲ ਗਿਆ। ਵੈਦ ਜਿੱਥੇ ਕੋਈ ਰੋਗ ਲੱਗਦੇ ਨਾ, ਇੱਕ ਦੁੱਖ ਰੋਗ ਲੱਗਾ ਤਨ ਧਾਏ ਵੈਦ ਨਾ ਭੋਲੇ ਦਾਰੂ ਲਾਏ, ਜਿੱਥੇ ਕੋਈ ਵੈਦ ਆਣ ਕਰਕੇ ਦਵਾਈ ਨਹੀਂ ਦੇ ਸਕਦਾ। ਵੱਡੇ ਵੱਡੇ ਗੁਰਮੁਖ ਪਿਆਰਿਓ ਜਿਹੜੇ ਵੱਡੇ ਵੱਡੇ ਡਾਕਟਰ ਹਨ ਨਾ, ਡਾਕਟਰ ਉਹ ਵੀ ਦਵਾਈਆਂ ਨਹੀਂ ਦੇ ਸਕਦੇ, ਉਹ ਵੀ ਦਵਾਈਆਂ ਨਹੀਂ ਦੇ ਸਕਦੇ। ਕਈ ਸਰੀਰ ਨੂੰ ਇਹੋ ਜਿਹੇ ਰੋਗ ਲੱਗ ਜਾਂਦੇ ਆ, ਪਰ ਉੱਥੇ ਰੋਗ ਦੂਰ ਕੌਣ ਕਰਦਾ ਹੈ? ਸਤਿਗੁਰੂ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੂੰ ਐਸੇ ਵੈਦ ਪ੍ਰਾਪਤ ਹੋ ਗਏ। ਜਿੱਥੇ ਡਾਕਟਰ ਹਾਰ ਜਾਂਦੇ ਨੇ, ਸਰੀਰ ਨੂੰ ਰੋਗ ਲੱਗ ਜਾਣੇ, ਡਾਕਟਰਾਂ ਨੇ ਹਾਰ ਮੰਨ ਲਈ ਕਿ ਭਾਈ ਇਸ ਤੋਂ ਸਾਡੇ ਪਾਸ ਇਸ ਰੋਗ ਦੀ ਦਵਾਈ ਨਹੀਂ, ਅਸੀਂ ਇਸ ਦਾ ਇਲਾਜ ਨਹੀਂ ਕਰ ਸਕਦੇ। ਜਿਸ ਤਰੀਕੇ ਦੇ ਨਾਲ ਬ੍ਰਹਮ ਗਿਆਨੀ ਸੰਤ ਮਹਾਂਪੁਰਖ ਸੱਚਖੰਡ ਵਾਸੀ ਸੰਤ ਬਾਬਾ ਠਾਕੁਰ ਸਿੰਘ ਜੀ ਗੁਰਮੁਖ ਅਮੈਰੀਕਾ ਤੋਂ ਜਿਸ ਵੇਲੇ ਵਾਪਸ ਇੰਡੀਆ ਨੂੰ ਜਾ ਰਹੇ ਤੇ ਮਹਾਂਪੁਰਖਾਂ ਨੇ ਦੋ ਦਿਨ ਸਿੰਗਾਪੁਰ ਰਹਿਣਾ ਕੀਤਾ। ਇੱਥੇ ਗੁਰਸਿੱਖ ਆਇਆ ਚੱਲ ਕਰਕੇ ਮਹਾਂਪੁਰਖਾਂ ਦੇ ਪਾਸ, ਸਿੰਘਾਂ ਨੂੰ ਬੇਨਤੀ ਕੀਤੀ ਕਿ ਮੈਂ ਮਹਾਂਪੁਰਖਾਂ ਦੇ ਅੱਗੇ ਬੇਨਤੀ ਕਰਨੀ ਹੈ ਕਿ ਜੋ ਮੇਰੀ ਇਸਤਰੀ ਹੈ, ਮੇਰੀ ਘਰਵਾਲੀ ਹੈ, ਉਹਨੂੰ ਇੱਕ ਰੋਗ ਲੱਗ ਗਿਆ, ਭਾਵ ਉਹਦੀ ਬੱਚੇਦਾਨੀ ਦੇ ਵਿੱਚ ਕੈਂਸਰ ਹੈ, ਬੱਚੇਦਾਨੀ ਦੇ ਵਿੱਚ ਬੱਚਾ ਹੈ, ਜਿਸ ਕਰਕੇ ਡਾਕਟਰ ਜਵਾਬ ਦੇ ਕਰਕੇ ਬਹਿ ਗਏ ਕਿ ਇਸ ਇਸਤਰੀ ਦਾ ਤੇ ਇਸ ਬੱਚੇ ਦਾ ਅਸੀਂ ਬਚਾਅ ਨਹੀਂ ਕਰ ਸਕਦੇ, ਇਹਨਾਂ ਦੋਵਾਂ ਦਾ ਅਸੀਂ ਬਚਾਅ ਨਹੀਂ ਕਰ ਸਕਦੇ। ਉੱਥੋਂ ਦੇ ਡਾਕਟਰਾਂ ਨੇ ਕਹਿੰਦੇ ਹੱਥ ਖੜੇ ਕਰ ਦਿੱਤੇ। ਉਹ ਕਹਿਣ ਲੱਗਾ, ਸਿੰਘਾਂ ਨੂੰ ਬੇਨਤੀ ਕੀਤੀ ਕਿ ਮੈਂ ਬਾਬਾ ਜੀ ਨੂੰ ਮਿਲਣਾ ਹੈ ਤੇ ਬਾਬਾ ਜੀ ਨੂੰ ਮਿਲ ਕਰਕੇ ਬੇਨਤੀ ਕਰਨੀ ਹੈ। ਸਿੰਘ ਬਾਬਾ ਜੀ ਦੇ ਪਾਸ ਲੈ ਕਰਕੇ ਮਹਾਂਪੁਰਖਾਂ ਦੇ ਪਾਸ ਖੜਿਆ। ਗੁਰਮੁਖੋ ਜਿਹੜੇ ਮਹਾਂਪੁਰਖ ਹੁੰਦੇ ਆ, ਪੂਰਨ ਤੱਤ ਬਿਤੇ ਬ੍ਰਹਮ ਗਿਆਨੀ ਮਹਾਂਪੁਰਖ, ਪਰਮੇਸ਼ਰ ਦਾ ਰੂਪ ਹੁੰਦੇ, ਪਰਮੇਸ਼ਰ ਦਾ ਰੂਪ, ਸਭ ਕੁਛ ਕਰ ਸਕਦੇ, ਪਰ ਆਪਣੇ ਆਪ ਤੇ ਛੇਤੀ ਕੀਤਿਆਂ ਗੱਲ ਨਹੀਂ ਲੈਂਦੇ। ਉਸ ਵੇਲੇ ਉਸ ਸਿੰਘ ਨੂੰ ਕਹਿਣਾ ਕੀਤਾ, ਬਾਬਾ ਜੀ ਨੇ ਕਹਿਣ ਲੱਗੇ, ਸਤਿਗੁਰੂ ਮਹਾਰਾਜ ਸਾਹਿਬ ਜੀ ਭਲੀ ਕਰਨਗੇ, ਗੁਰੂ ਮਹਾਰਾਜ ਸਾਹਿਬ ਜੀ ਭਲੀ ਕਰਨਗੇ ਸਤਿਗੁਰੂ ਪਾਤਸ਼ਾਹ ਜੀ, ਇਸ ਤਰ੍ਹਾਂ ਕਰ ਦਰਬਾਰ ਸਾਹਿਬ ਚਲੇ ਜਾ, ਉੱਥੇ ਰਹਿ ਕਰਕੇ ਸੇਵਾ ਕਰੋ ਦੋਵੇਂ ਜੀ, ਇਸ਼ਨਾਨ ਕਰੋ। ਬਾਬਾ ਜੀ ਦਾ ਕਹਿਣਾ ਮੰਨ ਕਰਕੇ ਕਹਿੰਦੇ ਨਾਲ ਹੀ ਉਸੇ ਵੇਲੇ ਦਰਬਾਰ ਸਾਹਿਬ ਆਇਆ ਮਹਾਂਪੁਰਖਾਂ ਦੇ ਨਾਲ। ਦਰਬਾਰ ਸਾਹਿਬ ਆਣ ਕਰਕੇ ਕਿੰਨੇ ਹੀ ਮਹੀਨੇ ਕਹਿੰਦੇ ਉਹਨੇ ਸੇਵਾ ਕੀਤੀ ਉੱਥੇ ਰਹਿ ਕਰਕੇ। ਜਦੋਂ ਸੇਵਾ ਕੀਤੀ ਤੇ ਕਹਿੰਦੇ ਬੱਚਾ ਵੀ ਪੈਦਾ ਹੋਇਆ ਤੇ ਨਵਾਂ ਨਰੋਆ, ਤੇ ਜੇ ਸਮੇਂ ਵਾਪਸ ਆਏ ਸਿੰਗਾਪੁਰ ਟੈਸਟ ਕਰਵਾਏ ਤੇ ਜਿਹੜਾ ਕੈਂਸਰ ਦਾ ਰੋਗ ਦੱਸ ਰਹੇ ਸਨ ਨਾ, ਉਹ ਕਹਿੰਦੇ ਬੱਚੇ ਵਿੱਚ ਵੀ ਤੇ ਉਸ ਬੀਬੀ ਦੇ ਵਿੱਚ ਕਿਤੇ ਵੀ ਕੋਈ ਕੈਂਸਰ ਦਾ ਰੋਗ ਨਹੀਂ ਪਾਇਆ ਗਿਆ। ਹੈਰਾਨ ਹੋ ਗਏ ਡਾਕਟਰ। ਡਾਕਟਰਾਂ ਆਪਣੀ ਇੱਕ ਕਹਿੰਦੇ ਟੀਮ ਸੱਦੀ, ਟੀਮ ਸੱਦ ਕਰਕੇ ਸਾਰਿਆਂ ਨੂੰ ਬੁਲਾ ਕਰਕੇ ਤੇ ਉਹਨਾਂ ਦੋਵਾਂ ਜੀਆਂ ਨੂੰ ਬੁਲਾ ਕਰਕੇ ਵਿੱਚ ਪੁੱਛਿਆ, ਕਹਿਣ ਲੱਗੇ ਜਿਹੜੀ ਤੁਸੀਂ ਦਵਾਈ ਲਈ ਹੈ ਨਾ, ਦਵਾਈ ਇਹ ਕਹਿੰਦੇ ਕਿਹੜੀ ਦਵਾਈ ਤੇ ਕਿੱਥੋਂ ਲਈ ਹੈ ਸਾਨੂੰ ਦੱਸੋ, ਕਿਉਂਕਿ ਅਸੀਂ ਆਪਣੀ ਇਸ ਕੰਟਰੀ ਦੇ ਵਿੱਚ ਦਵਾਈ ਤਿਆਰ ਕਰਨੀ ਚਾਹੁੰਦੇ ਜਿਸ ਦੇ ਨਾਲ ਇਹ ਤੁਹਾਡਾ ਰੋਗ ਸਹੀ ਹੋਇਆ, ਕਿਉਂਕਿ ਰੋਗ ਸਹੀ ਨਹੀਂ ਸੀ ਹੋ ਸਕਦਾ। ਗੁਰਮੁਖ ਉਸ ਵੇਲੇ ਉਹ ਗੁਰਸਿੱਖ ਕਹਿਣ ਲੱਗਾ ਜਿਹੜੀ ਦਵਾਈ ਅਸੀਂ ਲਈ ਹੈ ਨਾ, ਇਹ ਤੁਹਾਡੇ ਪਾਸੋਂ ਤਿਆਰ ਨਹੀਂ ਹੋਣੀ, ਕਿਉਂਕਿ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦਵਾਈ ਦਿੱਤੀ ਹੈ, ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ, ਇਹ ਤੇ ਉਹਨਾਂ ਦੇ ਪਾਸੋਂ ਪ੍ਰਾਪਤ ਹੋਈ ਦਵਾਈ। ਸੋ ਐਸੇ ਗੁਰਮੁਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਵੈਦ ਹਨ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਗੁਰਸਿੱਖੋ ਜਿਨ੍ਹਾਂ ਨੂੰ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਵੈਦ ਪ੍ਰਾਪਤ ਹੋ ਗਏ ਨਾ ਗੁਰਮੁਖ ਪਿਆਰਿਓ, ਉਹਨਾਂ ਦੇ ਸਾਰੇ ਰੋਗ ਦੂਰ ਹੋ ਗਏ। ਤਾਂ ਹੀ ਗੁਰੂ ਸਾਹਿਬ ਜੀ ਗੁਰਬਾਣੀ ਦੇ ਵਿੱਚ ਉਪਦੇਸ਼ ਦਿੰਦੇ ਆ, ਮੇਰਾ ਵੈਦ ਗੁਰੂ ਗੋਵਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਜਮਾਂ ਦੀਆਂ ਫਾਹੀਆਂ ਗੁਰਮੁਖ ਪਿਆਰਿਓ ਪਰਮੇਸ਼ਰ ਕੱਟ ਦਿੰਦਾ, ਸਰੀਰ ਦੇ ਰੋਗ ਤੇ ਦੂਰ ਹੋ ਹੀ ਜਾਂਦੇ ਹਨ ਤੇ ਗੁਰਸਿੱਖੋ ਪਰਮੇਸ਼ਰ ਤੇ ਜਮਾਂ ਦੀਆਂ ਫਾਹੀਆਂ ਵੀ ਕੱਟ ਦਿੰਦਾ ਜਿਨ੍ਹਾਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਵੈਦ ਪ੍ਰਾਪਤ ਹੋ ਜਾਂਦੇ ਹੈ। ਸਾਨੂੰ ਐਸੇ ਵੈਦਾਂ ਦੀ ਲੋੜ, ਜੇ ਗੁਰਮੁਖ ਅਸੀਂ ਪ੍ਰਾਪਤ ਕਰਨਾ ਹੈ ਤੇ ਫਿਰ ਕੀ ਕਰਨਾ ਪਵੇਗਾ? ਗੁਰਸਿੱਖਾ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਦੇ ਵਿੱਚ ਚੱਲ, ਫਿਰ ਕੀ ਹੋ ਜਾਵੇਗਾ? ਸਭ ਰੋਗ ਗਏ। ਗੁਰੂ ਸਾਹਿਬ ਜੀ ਕਹਿੰਦੇ ਫਿਰ ਉਹਨਾਂ ਗੁਰਸਿੱਖਾਂ ਦੇ ਸਾਰੇ ਰੋਗ ਦੂਰ ਹੋ ਗਏ ਹਨ, ਮਾਲਕ ਹੋਰ ਕੀ ਕੁਛ ਦੂਰ ਹੋ ਗਿਆ? ਸੱਚੇ ਪਾਤਸ਼ਾਹ ਹੋਰ ਬਖਸ਼ਿਸ਼ ਕਰਦੇ ਨੇ, ਕਹਿੰਦੇ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ। ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪ ਲਿਆ, ਜਿਨ੍ਹਾਂ ਨੇ ਮਾਲਕ ਦੇ ਗੁਣਾਂ ਨੂੰ ਗਾਇਆ, ਗੁਰਸਿੱਖੋ ਉਹਨਾਂ ਦੇ ਅੰਦਰੋਂ ਕੀ ਹੈ ਕਾਮ ਵੀ ਦੂਰ ਹੋ ਗਿਆ। ਇਹ ਕਾਮੰ ਨਰਕ ਵਿਸਰਾਮੰਗ ਬਹੁ ਜੋਨੀ ਪ੍ਰਭਾਵਨਾ ਹੈ। ਜਿਸ ਕਾਮ ਦੇ ਕਰਕੇ ਬੜੀਆਂ ਜੂਨਾਂ ਦੇ ਵਿੱਚ ਜੀਵ ਨੂੰ ਭਰਮਣਾ ਪੈਂਦਾ ਹੈ ਨਾ, ਕਹਿੰਦੇ ਕਾਮ ਦਾ ਰੋਗ ਵੀ ਦੂਰ ਹੋ ਗਿਆ, ਕ੍ਰੋਧ ਵੀ ਚਲੇ ਗਿਆ, ਲੋਭ ਵੀ ਚਲੇ ਗਿਆ, ਮੋਹ ਵੀ ਚਲੇ ਗਿਆ, ਤੇ ਅਭਿਮਾਨ ਹੰਕਾਰ ਵੀ ਦੂਰ ਹੋ ਗਿਆ। ਤਿੰਨ ਜਾਣ ਕੇ ਹਰ ਮਾਰ ਕੱਢੇ ਪੰਜ ਚੋਰਾ। ਸਤਿਗੁਰਾਂ ਨੇ ਗੁਰਮੁਖੋ ਜਿਹੜੇ ਪੰਜ ਚੋਰ ਸਾਡੇ ਅੰਦਰ ਬੈਠੇ ਆ ਨਾ, ਅੰਦਰ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨੇ ਬੁੱਝਿਆ ਕੋਈ ਨਾ ਸੁਣੈ ਪੁਕਾਰਾ। ਜਿਹੜੇ ਇਸ ਦੇਹੀ ਦੇ ਅੰਦਰ ਬੈਠੇ ਨੇ ਪੰਜ ਚੋਰ, ਗੁਰਮੁਖੋ ਜਿਹੜੇ ਕੀ ਹੈ ਸ਼ੁਭ ਗੁਣਾ ਰੂਪੀ ਸਾਡੇ ਅੰਮ੍ਰਿਤ ਨੂੰ ਲੁੱਟੀ ਜਾ ਰਹੇ ਨੇ, ਕਿ ਸ਼ੁਭ ਗੁਣਾਂ ਨੂੰ ਲੁੱਟੀ ਜਾ ਰਹੇ ਨੇ। ਸਤਿਗੁਰੂ ਸਾਹਿਬ ਜੀ ਕਹਿੰਦੇ ਐਸੇ ਪੰਜ ਚੋਰ ਹਨ, ਅੰਮ੍ਰਿਤ ਲੁੱਟੈ ਮਨਮੁਖ ਨਾ ਬੁੱਝੈ, ਪਰ ਮਨਮੁਖ ਜਾਣਦਾ ਨੀ, ਕੋਈ ਨਾ ਸੁਣੇ ਪੁਕਾਰਾ, ਜਿਨ੍ਹਾਂ ਦੇ ਕਰਕੇ ਕੋਈ ਪੁਕਾਰ ਨਹੀਂ ਚੱਲਦੀ ਬਾਅਦ ਦੇ ਵਿੱਚ ਦਰਗਾਹ ਦੇ ਵਿੱਚ, ਜਿਨ੍ਹਾਂ ਦੇ ਵਸ ਪੈਣ ਦੇ ਨਾਲ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ, ਜਿਨ੍ਹਾਂ ਨੇ ਆਪਣੇ ਅੰਤਕਰਨ ਹਿਰਦੇ ਦੇ ਵਿੱਚ ਉਸਦੇ ਗੁਣਾਂ ਨੂੰ ਗਾ ਲਿਆ, ਪਰਮੇਸ਼ਰ ਦੇ ਨਾਮ ਨੂੰ ਜਪ ਲਿਆ, ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਤਿੰਨ ਜਨ ਕੇ ਹਰ ਮਾਰ ਕੱਢੇ ਪੰਜ ਚੋਰਾ, ਸਤਿਗੁਰਾਂ ਨੇ ਪੰਜ ਚੋਰ ਵੀ ਉਸ ਦੇ ਅੰਦਰੋਂ ਮਾਰ ਕਰਕੇ ਦੂਰ ਕਰ ਦਿੱਤੇ ਹਨ।
ਹਰ ਰਾਮ ਬੋਲੋ ਹਰ ਸਾਧੂ, ਹਰ ਕੇ ਜਨ ਸਾਧੂ, ਜਗਦੀਸ਼ ਜਪਹੋ ਮਨ ਬਚਨ ਕਰਮ, ਹਰ ਹਰ ਆਰਾਧੂ, ਹਰ ਕੇ ਜਨ ਸਾਧੂ।
ਤੇ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਗੁਰਸਿੱਖਾ, ਫਿਰ ਕਹਿੰਦੇ ਰਸਨਾ ਦਿੱਤੀ ਹੈ ਨਾ ਪਰਮੇਸ਼ਰ ਨੇ, ਕਹਿੰਦੇ ਬੋਲ ਕੀ ਹਰ ਰਾਮ ਬੋਲੋ, ਕਹਿੰਦੇ ਰਾਮ ਬੋਲੋ, ਪਰਮੇਸ਼ਰ ਦੇ ਨਾਮ ਨੂੰ ਬੋਲੋ। ਗੁਰਮੁਖ ਪਿਆਰਿਓ, ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਨਾ, ਉਸ ਰਾਮ ਨੂੰ ਬੋਲੋ। ਤੇ ਸਤਿਗੁਰੂ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਆ, ਮਾਲਕ ਬਖਸ਼ ਕਰਦੇ ਆ, ਹਰ ਸਾਧੂ ਹਰ ਕੇ ਜਨ ਸਾਧੂ, ਕਹਿੰਦੇ ਰਾਮ ਦੇ ਬੋਲਣਾ ਕਰ। ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਸਾਧੂ ਹਨ ਨਾ, ਜਿਹੜੇ ਇਸ ਰਸਨਾ ਦੇ ਨਾਲ ਉਸ ਪਰਮੇਸ਼ਰ ਵਾਹਿਗੁਰੂ ਦੇ ਜਨ ਜਿਹੜੇ ਜਗਿਆਸੂ ਹਨ, ਉਸ ਮਾਲਕ ਦੇ ਨਾਮ ਨੂੰ ਜਪਦੇ ਨੇ। ਜਗਦੀਸ਼ ਜਪਹੋ ਮਨ ਬਚਨ ਕਰਮ, ਹਰ ਹਰ ਆਰਾਧੂ ਹਰ ਕੇ ਜਨ ਸਾਧੂ। ਕਹਿੰਦੇ ਗੁਰਸਿੱਖਾ, ਜਿਹੜਾ ਜਗਤ ਦਾ ਈਸ਼ਰ ਹੈ, ਕਹਿੰਦੇ ਇਸ ਮਨ ਕਰਕੇ, ਕਹਿੰਦੇ ਉਸ ਨੂੰ ਜਪਣਾ ਕਰ, ਜਗਤ ਦੇ ਈਸ਼ਰ ਨੂੰ ਜਿਹੜਾ ਸਭ ਤੋਂ ਵੱਡਾ ਹੈ, ਕਹਿੰਦੇ ਮਨ ਕਰਕੇ ਉਸ ਨੂੰ ਜਪ। ਬਚਨ ਕਹਿੰਦੇ ਰਸਨਾ ਕਰਕੇ, ਬਾਣੀ ਕਰਕੇ ਉਸ ਪਰਮੇਸ਼ਰ ਦੇ ਨਾਮ ਨੂੰ ਜਪ। ਕਰਮ ਕਹਿੰਦੇ ਸਰੀਰ ਕਰਕੇ ਉਸ ਮਾਲਕ ਦੇ ਨਾਮ ਨੂੰ ਜਪ। ਹਰ ਹਰ ਆਰਾਧੂ ਹਰ ਕੇ ਜਨ ਸਾਧੂ, ਜਿਹੜਾ ਹਰਿਆਂ ਭਰਿਆ ਕਰਨ ਵਾਲਾ, ਜਿਹੜਾ ਗੁਰਮੁਖ ਪਿਆਰਿਓ ਸਾਰਿਆਂ ਦੇ ਹਿਰਦੇ ਵਿੱਚ ਵਿਰਾਜਮਾਨ ਹੈ, ਹਰ ਕੇ ਜਨ ਸਾਧੂ, ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਜਨ ਜਗਿਆਸੂ ਸਾਧੂ ਹਨ, ਹਰ ਹਰ ਆਰਾਧੂ। ਗੁਰਮੁਖ ਇਸ ਤਰ੍ਹਾਂ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਆਰਾਧਦੇ ਹਨ।
ਹਰ ਰਾਮ ਬੋਲ, ਹਰ ਰਾਮ ਬੋਲ, ਸਭ ਪਾਪ ਗਵਾਦੋ।
ਹੁਣ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਹਰ ਰਾਮ ਬੋਲ, ਗੁਰਮੁਖਾ ਉਸ ਰਾਮ ਵਾਹਿਗੁਰੂ ਨੂੰ ਜਪਣਾ ਕਰ। ਰਾਮ ਬੋਲ ਮਾਲਕ, ਕਿਹੜਾ ਰਾਮ? ਰਾਮ ਤੇ ਹੋਰ ਵੀ ਹੋਏ ਆ, ਜਿਸ ਤਰੀਕੇ ਦੇ ਨਾਲ ਰਾਮ ਚੰਦਰ ਜੀ ਹੋਏ ਆ, ਇਸੇ ਤਰੀਕੇ ਨਾਲ ਪਰਸਰਾਮ ਜੀ ਹੋਏ ਆ, ਇਸੇ ਤਰੀਕੇ ਦੇ ਨਾਲ ਰਾਮ ਬਲਭਦਰ ਜੀ ਹੋਏ ਆ। ਗੁਰੂ ਸਾਹਿਬ ਜੀ ਕਹਿੰਦੇ ਹਰ ਰਾਮ ਬੋਲ ਸਭ ਪਾਪ ਗਵਾਦੂ, ਕਹਿੰਦੇ ਉਸ ਰਾਮ ਨੂੰ ਜਪ, ਕਿਹੜਾ? ਜਿਹੜਾ ਸਾਰੇ ਪਾਪਾਂ ਨੂੰ ਨਾਸ਼ ਕਰਨ ਵਾਲਾ, ਜਿਹੜਾ ਪਰਮੇਸ਼ਰ ਰਮਿਆ ਹੋਇਆ ਹੈ, ਜਿਹੜਾ ਪਰਮੇਸ਼ਰ ਵਾਹਿਗੁਰੂ, ਗੁਰਮੁਖ ਪਿਆਰਿਓ, ਸਾਰੇ ਪਾਪਾਂ ਨੂੰ ਨਾਸ਼ ਕਰਨ ਵਾਲਾ ਨਾ, ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖਾ ਐਸੇ ਉਸ ਮਾਲਕ ਨੂੰ ਜਪਣਾ ਕਰ।
ਨਿਤ ਨਿਤ ਜਾਗਰਣ ਕਰੋ, ਸਦਾ ਸਦਾ ਆਨੰਦ ਜਪ ਜਗਦੀਸ਼ਰਾ।
ਹੁਣ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖਾ ਨਿਤ ਨਿਤ ਜਾਗਰਣ ਕਰੋ, ਕਹਿੰਦੇ ਜਾਗਣਾ ਕਰ ਨਿਤ ਨਿਤ। ਕਿੱਥੇ ਕਾਹਦੇ ਵਿੱਚ ਜਾਗਣਾ? ਸੱਚੇ ਪਾਤਸ਼ਾਹ ਜਿਹੜਾ ਨਿਤ ਨਿਤ ਜਾਗਣਾ ਹੈ ਨਾ, ਕਾਹਦੇ ਵਿੱਚ ਜਾਗਣਾ ਹੈ? ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਨਾ, ਸਦਾ ਸਦਾ ਆਨੰਦ ਜਪ ਜਗਦੀਸ਼ਰਾ। ਗੁਰੂ ਸਾਹਿਬ ਜੀ ਕਹਿੰਦੇ ਗੁਰਸਿੱਖਾ ਜਿਸ ਨੂੰ ਸਦਾ ਜਪਣ ਦੇ ਨਾਲ ਆਨੰਦ ਮਿਲਦਾ ਹੈ, ਇਸ ਕਰਕੇ ਕੀ ਆ ਉਹ ਪਰਮੇਸ਼ਰ ਜਗਤ ਦਾ ਈਸ਼ਰ, ਕਹਿੰਦੇ ਉਸ ਨੂੰ ਜਪਣਾ ਕਰ, ਨਿਤੀ ਉਸ ਮਾਲਕ ਨੂੰ ਜਪਣਾ ਕਰ, ਤੇ ਨਿਤੀ ਉਸ ਪਰਮੇਸ਼ਰ ਦੇ ਵਿੱਚ ਬਿਰਤੀ ਲਗਾ ਕਰਕੇ ਜਾਗਣਾ ਕਰ। ਇਸ ਪ੍ਰਕਾਰ ਉਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਧਾਰਨ ਕਰ ਲੈਣਾ ਕਰੋ।
ਮਨ ਇੱਛੇ ਫਲ ਪਾਵੋ, ਸਭੈ ਫਲ ਪਾਵੋ, ਧਰਮ ਅਰਥ ਕਾਮ ਮੋਖ, ਜਨ ਨਾਨਕ ਹਰ ਸਿਉ ਮਿਲੇ ਹਰ ਭਗਤ ਤੋਰਾ।
ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਆ, ਮਾਲਕ ਜੇ ਉਸ ਦੇ ਨਾਮ ਨੂੰ ਅਸੀਂ ਜਪੀਏ, ਜੇ ਉਹਦੇ ਨਾਮ ਦੇ ਵਿੱਚ ਜਾਗੀਏ ਤੇ ਕੀ ਪ੍ਰਾਪਤ ਹੁੰਦਾ? ਗੁਰੂ ਸਾਹਿਬ ਜੀ ਉਪਦੇਸ਼ ਦਿੰਦੇ, ਗੁਰੂ ਸਾਹਿਬ ਜੀ ਕਹਿੰਦੇ ਮਨ ਇੱਛੇ ਫਲ ਪਾਵੋ, ਕਹਿੰਦੇ ਮਨ ਭਾਉਂਦੇ ਸਾਰੇ ਫਲ ਪ੍ਰਾਪਤ ਕਰ ਲਵੇਗਾ, ਮਨ ਭਾਉਂਦੇ ਸਾਰੇ ਫਲ, ਮਨ ਭਾਉਂਦੇ ਸਾਰੇ ਫਲ ਤੈਨੂੰ ਪ੍ਰਾਪਤ ਹੋ ਜਾਣਗੇ। ਅਤੇ ਸਤਿਗੁਰੂ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਆ, ਫਿਰ ਕਹਿੰਦੇ ਸੱਚੇ ਪਾਤਸ਼ਾਹ ਉਹ ਕਿਹੜੇ ਮਨ ਭਾਉਂਦੇ ਫਲ ਹਨ, ਕਿਹੜੇ ਪਦਾਰਥ ਨੇ? ਗੁਰੂ ਸਾਹਿਬ ਜੀ ਕਹਿੰਦੇ ਸਦਾ ਫਲ ਪਾਵੋ, ਕਹਿੰਦੇ ਸਾਰੇ ਹੀ, ਥੋੜੇ ਨੀ, ਉਹ ਸਾਰੇ ਫਲ ਪ੍ਰਾਪਤ ਕਰ ਲਵੇਗਾ, ਸਾਰੇ ਪ੍ਰਾਪਤ ਹੋ ਜਾਣਗੇ। ਗੁਰੂ ਸਾਹਿਬ ਉਹ ਸਾਰੇ ਹੈ ਕਿਹੜੇ? ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ, ਕਹਿੰਦੇ ਧਰਮ ਅਰਥ ਕਾਮ ਮੋਖ, ਕਹਿੰਦੇ ਧਰਮ, ਧਰਮ ਦੇ ਵਿੱਚ ਪਰਪੱਕਤਾ ਹੋ ਜਾਵੇਗੀ। ਧਰਮ ਦੇ ਵਿੱਚ ਗੁਰਮੁਖੋ ਧਰਮ ਤੋਂ ਡੋਲੇ ਫਿਰਦੇ ਆ, ਧਰਮ ਦੇ ਵਿੱਚ ਪਰਪੱਕ ਨਹੀਂ ਅਸੀਂ, ਅਸੀਂ ਧਰਮ ਤੋਂ ਡੋਲ ਗਏ। ਜਿਹੜਾ ਸਤਿਗੁਰਾਂ ਨੇ ਸਾਨੂੰ ਉਪਦੇਸ਼ ਦਿੱਤਾ ਸੀ ਨਾ ਕਿ ਗੁਰਸਿੱਖਾ ਬਾਣੀ ਬਾਣਾ ਪੰਖ ਪਛਾਣੋ, ਸਿੱਖ ਗੁਰੂ ਕਾ ਪੰਛੀ ਜਾਣੋ, ਅਸੀਂ ਉਪਦੇਸ਼ ਤੋਂ ਦੂਰ ਹੋ ਗਏ, ਅਸੀਂ ਬਾਣੀ ਤੇ ਬਾਣੇ ਤੋਂ ਦੂਰ ਹੋ ਗਏ, ਬਾਣੀ ਤੋਂ ਵੀ ਦੂਰ ਹੋ ਗਏ ਤੇ ਬਾਣੇ ਤੋਂ ਵੀ ਦੂਰ ਹੋ ਗਏ। ਬਾਣਾ ਜਿਹੜਾ ਮਾਲਕ ਨੇ ਦਿੱਤਾ ਸੀ ਨਾ ਕਿ ਤੂੰ ਸਿੱਖੀ ਸਰੂਪ ਰੱਖ, ਕੇਸ ਦਾੜੀ ਰੱਖ, ਸਤਿਗੁਰਾਂ ਨੇ ਉਪਦੇਸ਼ ਦਿੱਤਾ ਸੀ ਤੇਰੇ ਗੁਰਮੁਖਾ ਗੱਲ ਦੇ ਉੱਤੋਂ ਦੀ ਕਿਰਪਾਨ ਹੋਣੀ ਚਾਹੀਦੀ ਹੈ, ਤੇ ਗੁਰਸਿੱਖਾ ਤੇਰੇ ਤੇੜ ਕਸ਼ਹਿਰਾ ਹੋਣਾ ਚਾਹੀਦਾ, ਹੱਥ ਵਿੱਚ ਤੇਰੇ ਕੜਾ ਹੋਣਾ ਚਾਹੀਦਾ, ਕੇਸਾਂ ਵਿੱਚ ਕੰਘਾ ਹੋਣਾ ਚਾਹੀਦਾ। ਸਤਿਗੁਰਾਂ ਨੇ ਇੱਕ ਬਾਣਾ ਦਿੱਤਾ ਸੀ ਸਾਨੂੰ, ਬਾਣਾ, ਅਸੀਂ ਬਾਣੇ ਤੋਂ ਹੀ ਦੂਰ ਹੋ ਗਏ, ਸਾਨੂੰ ਇਹ ਬਾਣਾ ਨਾ ਗੁਰੂ ਦਾ ਚੰਗਾ ਲੱਗਾ, ਅਸੀਂ ਇਸ ਬਾਣੇ ਤੋਂ ਦੂਰ ਹੋ ਗਏ ਹਾਂ। ਫਿਰ ਕੀ, ਅਸੀਂ ਬਾਣੀ ਤੋਂ ਵੀ ਦੂਰ ਹੋ ਗਏ ਜਿਹੜੀ ਗੁਰੂ ਸਾਹਿਬ ਜੀ ਨੇ ਸਾਨੂੰ ਉਪਦੇਸ਼ ਦਿੱਤਾ ਨਾ, ਗੁਰਮੁਖ ਰੋਮ ਰੋਮ ਧਿਆਵੈ, ਅਸੀਂ ਇਹ ਵੀ ਗੁਰਮੁਖ ਪਿਆਰੇ ਉੱਥੋਂ ਵੀ ਦੂਰ ਹੋ ਗਏ। ਰੋਮ ਰੋਮ ਤੇ ਕੀ ਅਸੀਂ ਧਿਆਉਣਾ ਸੀ? ਅਸੀਂ ਤੇ ਸਵੇਰੇ ਉੱਠ ਕਰਕੇ ਜਿਹੜਾ ਨੇ ਸਤਿਗੁਰਾਂ ਨੇ ਜਿਹੜਾ ਪੰਜਾਂ ਬਾਣੀਆਂ ਦਾ ਨਿਤਨੇਮ ਸਾਨੂੰ ਬਖਸ਼ਿਆ ਸੀ ਤੇ ਉਹ ਵੀ ਨੀ ਕਰਦੇ, ਸ਼ਾਮ ਨੂੰ ਰਹਿ ਰਸ ਨੀ ਪੜਦੇ, ਸੌਣ ਲੱਗਿਆ ਕੀਰਤਨ ਸੋਹਲਾ ਨਹੀਂ ਕਰਦੇ, ਅਸੀਂ ਤੇ ਇਥੋਂ ਤੱਕ ਗੁਰਮੁਖ ਪਿਆਰਿਓ ਇੰਨੇ ਦੂਰ ਹੋ ਗਏ ਆ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਅਸੀਂ ਧਰਮ ਤੋਂ ਗੁਰਮੁਖ ਡੋਲ ਗਏ। ਇਸ ਕਰਕੇ ਜਿਹੜਾ ਧਰਮ ਜਿਹੜਾ ਹੈ ਨਾ, ਜਿਹੜੇ ਫਲ ਪ੍ਰਾਪਤ ਕਰਨੇ, ਕਹਿੰਦੇ ਧਰਮ ਤੋਂ ਵੀ ਡੋਲ, ਕਹਿੰਦੇ ਵੇਖ ਧਰਮ, ਧਰਮ ਦੇ ਵਿੱਚ ਪਰਪਕਤਾ ਵੇਖ, ਕਹਿੰਦੇ ਕਿਹੜੇ ਫਲ ਪ੍ਰਾਪਤ ਕਰਦੇ ਨੇ ਜੀਵ? ਗੁਰਸਿੱਖੋ, ਜਿਹੜੇ ਪਰਮੇਸ਼ਰ ਦੇ ਨਾਮ ਨੂੰ ਜਪਦੇ ਨੇ। ਜਗਦੀ ਤੋਰਾ, ਕਹਿੰਦੇ ਜਿਹੜਾ ਸਾਰਿਆਂ ਤੋਂ ਵੱਡਾ ਈਸ਼ਵਰ ਹੈ, ਜਿਹੜੇ ਉਹਨੂੰ ਜਪਦੇ ਹਨ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹ ਕਿਹੜਾ ਧਰਮ ਪ੍ਰਾਪਤ ਕਰਦੇ ਨੇ? ਗੁਰਮੁਖੋ, ਐਸਾ ਧਰਮ ਪ੍ਰਾਪਤ ਕਰਦੇ ਨੇ, ਖੋਪਰੀ ਤਾਂ ਸਰੀਰ ਦੇ ਉੱਤੋਂ ਅਲੱਗ ਹੋ ਗਈ ਹੈ, ਪਰ ਕੇਸ ਨਹੀਂ ਕੱਟੇ ਗਏ, ਕੇਸ ਨਹੀਂ ਕੱਟੇ ਗਏ। ਖੋਪਰੀ ਸਰੀਰ ਦੀ, ਭਾਈ ਤਾਰੂ ਸਿੰਘ ਦੀ ਖੋਪਰੀ ਲੱਥ ਗਈ, ਪਰ ਕੇਸ ਨਹੀਂ ਕੱਟੇ ਗਏ। ਗੁਰਮੁਖੇ, ਧਰਮ ਦੇ ਵਿੱਚ ਪਰਪੱਕਤਾ ਮਿਲ ਜਾਂਦੀ ਹੈ। ਬੰਦ ਤਾਂ ਕੱਟਿਆ ਗਿਆ ਭਾਈ ਮਨੀ ਸਿੰਘ ਜੀ ਦਾ, ਪਰ ਗੁਰਮੁਖੋ, ਹਿਰਦੇ ਦੇ ਵਿੱਚੋਂ ਕਿਸੇ ਕੋਈ ਟਲਾ ਨਹੀਂ ਸਕਿਆ। ਸਰੀਰ ਦੇ ਉੱਤੇ ਆਰਾ ਤੇ ਚੱਲਿਆ, ਆਰਾ ਸਰੀਰ ਧਰਤੀ ਤੇ ਦੋ ਫਾੜ ਹੋ ਕਰਕੇ ਡਿੱਗ ਗਿਆ, ਪਰ ਗੁਰਮੁਖੋ, ਧਰਮ ਦੇ ਵਿੱਚੋਂ ਕੋਈ ਡੁਲਾ ਨਹੀਂ ਸਕਿਆ। ਸੀਸ ਤਲੀ ਤੇ ਰੱਖ ਲਿਆ, ਜੰਗ ਲੜੀ, ਜੰਗ ਜਿਹੜੀ ਅਰਦਾਸ ਕੀਤੀ ਉਹ ਪੂਰੀ ਕੀਤੀ ਹੈ, ਪਰ ਧਰਮ ਤੋਂ ਨਹੀਂ ਡੋਲੇ। ਗੁਰਮੁਖੋ, ਐਸੀ ਪਰਪਕਤਾ ਪ੍ਰਾਪਤ ਹੋ ਜਾਂਦੀ ਹੈ ਜਿਹੜੇ ਜਪਦੇ ਨੇ ਜਗਦੀਸ਼ ਤੋਰਾ, ਜਿਹੜੇ ਪਰਮੇਸ਼ਰ ਨੂੰ ਜਪਦੇ ਹਨ, ਜਿਹੜਾ ਸਾਰਿਆਂ ਦਾ ਈਸ਼ਰ ਹੈ, ਜਿਹੜੇ ਐਸੇ ਮਾਲਕ ਨੂੰ ਜਪਦੇ ਨੇ। ਗੁਰਮੁਖ, ਉਹਨਾਂ ਨੂੰ ਧਰਮ ਵੀ ਮਿਲ ਜਾਂਦਾ ਹੈ, ਅਰਥ ਉਹਨਾਂ ਨੂੰ ਸਾਰੇ ਪਦਾਰਥ ਵੀ ਪ੍ਰਾਪਤ ਹੋ ਜਾਂਦੇ ਨੇ, ਸਾਰੇ ਪਦਾਰਥ ਪ੍ਰਾਪਤ ਕਰ ਲੈਂਦੇ ਨੇ। ਕਾਮ, ਮਨ ਦੀਆਂ ਕਾਮਨਾਵਾਂ, ਗੁਰਮੁਖ ਪਿਆਰ ਇੱਛਾ ਜਿਹੜੀਆਂ ਉਹ ਵੀ ਪੂਰੀਆਂ ਹੋ ਜਾਂਦੀਆਂ ਨੇ, ਫਿਰ ਹੋਰ ਬਖਸ਼ਿਸ਼ ਕੀ ਹੁੰਦੀ ਹੈ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮੋਖ, ਉਹ ਕੇਵਲ ਮੁਕਤੀ ਨੂੰ ਪ੍ਰਾਪਤ ਹੋ ਜਾਂਦੇ ਨੇ। ਜਨ ਨਾਨਕ ਹਰ ਤੋਂ ਮਿਲੇ ਹਰ ਭਗਤ ਤੋਰਾ, ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਜਨ ਜਗਿਆਸੂ ਹਰੀ ਦੇ ਨਾਲ ਮਿਲ ਗਏ ਤੇ ਮਾਲਕ ਨੇ ਉਹਨਾਂ ਨੂੰ ਗੁਰਮੁਖੋ ਕੀ ਬਖਸ਼ਿਸ਼ ਦਿੱਤੀ ਹੈ? ਗੁਰੂ ਸਾਹਿਬ ਜੀ ਨੇ ਤੋਰ ਦਿੱਤਾ, ਹਰ ਭਗਤ ਭਗਤੀ ਦੇ ਵਿੱਚ ਤੋਰ ਦਿੱਤਾ, ਮਾਲਕ ਨੇ ਉਹਨਾਂ ਨੂੰ ਭਗਤੀ ਦੇ ਵਿੱਚ ਲਾ ਦਿੱਤਾ ਹੈ। ਮਾਲਕ ਨੇ ਹੁਕਮ ਕਰ ਦਿੱਤਾ ਉਹਨਾਂ ਦੇ ਤਾਂ ਕਿ ਤੁਸੀਂ ਭਗਤੀ ਕਰਨੀ, ਐਸੀ ਬਖਸ਼ਿਸ਼ ਕਰ ਦਿੱਤੀ ਹੈ।
ਸਾਰਗ ਮਹੱਲਾ ਚੌਥਾ, ਜਪ ਮਨ ਮਾਧੋ ਮਧਸੂਦਨ, ਹਰ ਸ੍ਰੀ ਰੰਗੋ ਪਰਮੇਸ਼ਵਰੋ ਸਤ ਪਰਮੇਸ਼ਵਰੋ ਪ੍ਰਭ ਅੰਤਰ ਜਾਮੀ।
ਸਾਰਗ ਰਾਗ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰਮੁਖੋ ਅੱਗੇ ਸਾਨੂੰ ਉਪਦੇਸ਼ ਦਿੰਦੇ ਆ, ਮਾਲਕ ਬਖਸ਼ਿਸ਼ ਕਰਦੇ ਨੇ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ। ਜਪ ਮਨ ਮਾਧੋ, ਗੁਰੂ ਮਹਾਰਾਜ ਸਾਹਿਬ ਜੀ ਗੁਰਮੁਖ ਪਿਆਰਿਓ ਉਪਦੇਸ਼ ਦਿੰਦੇ ਆ, ਕਹਿੰਦੇ ਇਹ ਗੁਰਸਿੱਖਾ ਜਪਣਾ ਕਰ। ਕਹਿੰਦੇ ਮਾਧੋ ਜਿਹੜਾ ਕੀ ਹੈ, ਮਾਇਆ ਦਾ ਪਤੀ। ਮਾਲਕ, ਮਾਇਆ ਦਾ ਪਤੀ ਤੇ ਹੋਰ ਵੀ ਕੋਈ ਹੋ ਸਕਦਾ ਜਿਹਦੇ ਪਾਸ ਧਨ ਬਹੁਤ ਹੋਵੇਗਾ? ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਮਧ ਸੂਦਨੋ, ਗੁਰੂ ਸਾਹਿਬ ਜੀ ਕਹਿੰਦੇ ਮਧ ਸੂਦਨ, ਜਿਹੜਾ ਮਧ ਸੂਦਨ ਭਾਵ ਮਧੂ ਆਦਿਕ ਦੈਂਤਾਂ ਨੂੰ ਜਿਹੜਾ ਮਾਰਨ ਵਾਲਾ, ਜਿਸ ਦੀ ਬ੍ਰਹਮੇ ਦੀ ਰਾਖੀ ਕੀਤੀ, ਜਦੋਂ ਮਧੂ ਆਦਿਕ ਦੈਂਤਾਂ ਨੂੰ ਕੱਟਣ ਵਾਲਾ ਜਿਹੜਾ ਪਰਮੇਸ਼ਵਰ ਹੈ, ਕਹਿੰਦੇ ਐਸਾ ਜਿਹੜਾ ਮਾਲਕ ਹੈ ਹਰ ਸ੍ਰੀ ਰੰਗੋ, ਜਿਹੜਾ ਮਾਇਆ ਨੂੰ ਆਨੰਦ ਦੇਣ ਵਾਲਾ ਹਰੀ ਪਰਮੇਸ਼ਵਰ ਵਾਹਿਗੁਰੂ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਪਰਮੇਸ਼ਵਰੋ ਮਾਲਕ, ਪਰਮੇਸ਼ਵਰ ਤਾਂ ਹੋਰ ਵੀ ਹੋ ਸਕਦੇ, ਈਸ਼ਰ ਤਾਂ ਹੋਰ ਵੀ ਨੇ। ਗੁਰੂ ਸਾਹਿਬ ਕਹਿੰਦੇ ਨਹੀਂ, ਸੱਤ ਪਰਮੇਸ਼ਵਰੋ, ਜਿਹੜਾ ਸੱਚਾ ਈਸ਼ਰ ਸਭ ਤੋਂ ਵੱਡਾ ਪਰਮੇਸ਼ਵਰ ਹੈ। ਗੁਰੂ ਸਾਹਿਬ ਕਹੇ ਪ੍ਰਭ ਅੰਤਰਜਾਮੀ, ਜਿਹੜਾ ਐਸਾ ਵਾਹਿਗੁਰੂ ਅੰਤਰਜਾਮੀ ਮਾਲਕ ਹੈ।
ਸਭ ਦੁਖਣ ਕੋ ਹੰਤਾ, ਸਭ ਸੁਖਣ ਕੋ ਦਾਤਾ, ਹਰ ਪ੍ਰੀਤਮ ਗੁਣ ਗਾਓ।
ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ, ਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਨੇ, ਮਾਲਕ ਰਹਿਮਤ ਕਰਦੇ ਹੋਏ ਸਮਝਾਉਂਦੇ, ਕਹਿੰਦੇ ਸਭ ਦੁਖਣ ਕੋ ਹੰਤਾ, ਗੁਰਮੁਖੋ ਜਿਹੜੇ ਸਾਰੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਪਰਮੇਸ਼ਵਰ ਵਾਹਿਗੁਰੂ। ਗੁਰਮੁਖ ਪਿਆਰਿਓ, ਸਾਰੇ ਦੁੱਖਾਂ ਨੂੰ ਨਾਸ਼ ਕਰਕੇ ਸਭ ਸੁਖਣ ਕੋ ਦਾਤਾ, ਤੇ ਸਾਰੇ ਸੁੱਖਾਂ ਦਾ ਦਾਤਾ ਜੋ ਪਰਮੇਸ਼ਵਰ ਵਾਹਿਗੁਰੂ ਹੈ, ਜਿਹੜਾ ਸਾਡੀ ਪਾਲਣਾ ਕਰਨ ਵਾਲਾ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਹੇ ਸੱਚੇ ਪਾਤਸ਼ਾਹ, ਜਿਹੜੇ ਸਾਹਿਬ ਜੀ ਨਿਮਕ ਨਿਮਕ ਮਾਤਰ ਦੇ ਵਿੱਚ ਸਾਡੀ ਪਾਲਣਾ ਕਰਨ ਵਾਲੇ, ਐਸਾ ਗੁਰਮੁਖੋ ਜਿਹੜਾ ਦਾਤਾ ਪਰਮੇਸ਼ਰ ਹੈ, ਸਾਰੇ ਸਾਰੀਆਂ ਦਾਤਾਂ ਦੇਣ ਵਾਲਾ, ਸਾਰੇ ਸੁੱਖ ਦੇਣ ਵਾਲਾ, ਤੇ ਸਭ ਦੁੱਖਣ ਕੋ ਹੰਤਾ, ਗੁਰਮੁਖ ਪਿਆਰਿਓ ਸਾਰੇ ਦੁੱਖਾਂ ਨੂੰ ਕੱਟਣ ਵਾਲਾ ਜਿਹੜਾ ਪਰਮੇਸ਼ਰ ਵਾਹਿਗੁਰੂ। ਦੁੱਖ ਕਿਹੜਾ? ਜਮਾਂ ਦਾ ਦੁੱਖ, ਗੁਰਮੁਖੋ ਸਭ ਤੋਂ ਵੱਡਾ ਦੁੱਖ ਹੈ, ਉਸ ਦੁੱਖ ਨੂੰ ਵੀ ਕੱਟਣ ਵਾਲਾ, ਜਿਹਦੇ ਤੇ ਪਰਮੇਸ਼ਰ ਵਾਹਿਗੁਰੂ ਬਖਸ਼ਿਸ਼ ਕਰ ਦੇਵੇ, ਜਿਹਨੂੰ ਦਾਤ ਦੇ ਦੇਵੇ, ਜਿਹਦੇ ਤੇ ਰਹਿਮਤ ਕਰ ਦੇਵੇ। ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ। ਗੁਰਮੁਖੋ, ਜਿਸ ਵੇਲੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਠੱਗਾਂ ਦੇ ਦੇਸ਼ ਗਏ ਨਾ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਹੂ ਕਾਰਨ ਵਾਲਾ ਬੜਾ ਸੁੰਦਰ ਰੂਪ ਧਾਰਨ ਕੀਤਾ। ਇਹਨਾਂ ਠੱਗਾਂ ਨੇ ਰਾਤ ਆਪਣੇ ਘਰ ਦੇ ਵਿੱਚ ਰੱਖਿਆ, ਸਤਿਗੁਰਾਂ ਨੇ ਮਾਇਆ ਵਰਤਾਈ ਇਹਨਾਂ ਦੇ ਉੱਤੇ, ਕਿਉਂਕਿ ਇਹਨਾਂ ਦੇ ਨਗਰ ਦੇ ਵਿੱਚ ਜਿਹੜਾ ਵੀ ਆਉਂਦਾ ਸੀ ਉਸ ਨੂੰ ਹੀ ਲੁੱਟ ਲਿਆ ਕਰਦੇ ਸਨ, ਮਾਰ ਦਿਆ ਕਰਦੇ ਸਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਮਾਇਆ ਵਰਤਾਈ, ਅੰਮ੍ਰਿਤ ਵੇਲੇ ਗੁਰੂ ਪਾਤਸ਼ਾਹ ਮਹਾਰਾਜ ਉੱਠੇ ਤੇ ਸੁੱਤੇ ਰਹਿ ਗਏ। ਜਦੋਂ ਜਾਗ ਆਈ, ਕੀ ਵੇਖਿਆ ਕਿ ਹੈ ਨਹੀਂ, ਉਸੇ ਵੇਲੇ ਲੱਭਣ ਸ਼ੁਰੂ ਹੋ ਗਏ। ਚਾਰ ਕਿਸ ਨਗਰ ਦੇ ਮਨੁੱਖ ਕਿਸੇ ਬੰਨੇ ਚਲੇ ਗਏ, ਚਾਰ ਕਿਸੇ ਬੰਨੇ ਚਲੇ ਗਏ, ਚਾਰ ਕਿਸੇ ਬੰਨੇ ਚਲੇ ਗਏ ਲੱਭਣ ਵਾਸਤੇ। ਇਸੇ ਪ੍ਰਕਾਰ ਜਿਹੜੇ ਰਸਤੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਾ ਰਹੇ ਸਨ, ਚਾਰ ਮਨੁੱਖ ਉਧਰ ਨੂੰ ਆਏ। ਜਦੋਂ ਸਤਿਗੁਰਾਂ ਨੂੰ ਇਹਨਾਂ ਨੇ ਦੇਖਿਆ, ਦੌੜ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਵੱਲ ਆਉਣ ਲੱਗੇ। ਰਸਤੇ ਵਿੱਚ ਆਉਂਦਿਆਂ ਫਿਰ ਇਹਨਾਂ ਕੀ ਵੇਖਿਆ, ਇੱਕ ਮਨੁੱਖ ਹੈ, ਉਸ ਨੂੰ ਜਮ ਲੈ ਕਰਕੇ ਜਾ ਰਹੇ ਨੇ, ਕੁਛ ਮਨੁੱਖ ਉਸ ਨੂੰ ਲੈ ਕਰਕੇ ਜਾ ਰਹੇ ਨੇ, ਸੰਗਲਾਂ ਦੇ ਨਾਲ ਬੰਨਿਆ ਤੇ ਸੰਗਲਾਂ ਦੇ ਨਾਲ ਕੁੱਟ ਕੇ ਲੈ ਜਾ ਰਹੇ ਨੇ, ਬੜੀ ਭਾਰੀ ਮਾਰ ਪੈ ਰਹੀ ਹੈ ਉਸ ਨੂੰ, ਇਸ ਪ੍ਰਕਾਰ ਉਸ ਨੂੰ ਲੈ ਕਰਕੇ ਜਾ ਰਹੇ ਹਨ। ਜਦੋਂ ਇਸ ਤਰ੍ਹਾਂ ਲਜਾਂਦਿਆਂ ਹੋਇਆ ਉਸ ਨੂੰ ਦੇਖਿਆ ਤੇ ਅੱਗੇ ਲੰਘ ਗਏ, ਸਤਿਗੁਰਾਂ ਨੂੰ ਘੇਰ ਲਿਆ ਜਾ ਕਰ, ਗੁਰੂ ਸਾਹਿਬ ਨੂੰ ਘੇਰਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗੇ ਕਿ ਅਸੀਂ ਤੁਹਾਨੂੰ ਮਾਰ ਦੇਣਾ, ਨਹੀਂ ਤੇ ਧੰਨ ਦਿਓ। ਗੁਰੂ ਸਾਹਿਬ ਜੀ ਕਹਿਣ ਲੱਗੇ ਧੰਨ ਤਾਂ ਹੈ ਨਹੀਂ, ਕਹਿਣ ਲੱਗੇ ਫਿਰ ਅਸੀਂ ਮਾਰ ਦੇਣਾ। ਮੱਲ ਕਹਿੰਦੇ ਮਾਰ ਦਿਓ, ਪਰ ਇੱਕ ਗੱਲ ਹੈ, ਪਰ ਸਾਡਾ ਸੰਸਕਾਰ ਕਰਨਾ ਪਵੇਗਾ, ਸਾਡੀ ਅੰਤਮ ਇੱਛਾ ਹੈ, ਪਹਿਲਾਂ ਅੱਗ ਦਾ ਪ੍ਰਬੰਧ ਕਰੋ। ਤੇ ਉਸ ਵੇਲੇ ਕਹਿਣ ਲੱਗੇ ਕਿ ਅੱਗ ਕਿੱਥੋਂ ਲਿਆਈਏ, ਦੂਰ ਇੱਕ ਗੁਰਮੁਖ ਪਿਆਰਿਓ ਧੂੰਆਂ ਨਿਕਲ ਰਿਹਾ ਸੀ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਉਂਗਲ ਕੀਤੀ ਆਪਣੀ ਉਂਗਲ, ਕਹਿੰਦੇ ਉਹ ਅੱਗ ਬਲਦੀ ਜੀ, ਉੱਥੋਂ ਲੈ ਆਓ ਜਾ ਕਰਕੇ। ਜਦੋਂ ਉਂਗਲ ਕੀਤੀ ਪਾਤਸ਼ਾਹ ਨੇ ਤੇ ਗੁਰਮੁਖ ਪਿਆਰਿਓ ਉਸ ਵੇਲੇ ਦੋ ਉੱਥੇ ਲਾਗੇ ਖਲੋ ਗਏ, ਦੋ ਲੈਣ ਵਾਸਤੇ ਚਲੇ ਗਏ। ਹੁਣ ਲੈਣ ਵਾਸਤੇ ਜਾਣ ਲੱਗੇ ਤੇ ਜਿਸ ਮਨੁੱਖ ਨੂੰ ਰਸਤੇ ਵਿੱਚ ਕੁੱਟ ਕਰਕੇ ਲਿਜਾ ਰਹੇ ਸਨ ਨਾ, ਹੁਣ ਉਹੀ ਮਨੁੱਖ ਜਿਹੜਾ ਵਿਮਾਨ ਦੇ ਵਿੱਚ ਬੈਠਾ ਤੇ ਬੜੇ ਆਨੰਦ ਦੇ ਨਾਲ ਵਾਜੇ ਵੱਜ ਰਹੇ ਨੇ, ਤੇ ਹੁਣ ਉਸ ਨੂੰ ਚੁੱਕ ਕਰਕੇ ਲਿਜਾ ਰਹੇ ਨੇ। ਪੁੱਛਿਆ, ਭਾਈ ਉਹਨੇ ਤੈਨੂੰ ਇੰਨੀ ਮਾਰ ਪੈ ਰਹੀ ਸੀ ਭਾਰੀ, ਹੁਣ ਇਹਨੂੰ ਕਿਸ ਤਰ੍ਹਾਂ ਲੈ ਕੇ ਜਾ ਰਹੇ ਹੋ, ਬੜਾ ਆਨੰਦ ਹੈ ਇਸ ਨੂੰ ਹੁਣ। ਕਹਿਣ ਲੱਗੇ ਇਹਦੇ ਵੱਲ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੀ ਉਂਗਲ ਹੋ ਗਈ ਹੈ। ਉਹ ਕੌਣ ਨੇ? ਕਹਿਣ ਲੱਗੇ ਜਿਨ੍ਹਾਂ ਨੂੰ ਤੁਸੀਂ ਘੇਰ ਕੇ ਬੈਠੇ ਹੋ, ਜਿਨ੍ਹਾਂ ਪਾਸੋਂ ਧਨ ਮੰਗ ਰਹੇ ਹੋ ਨਾ, ਸਿਰਫ ਉਹਨਾਂ ਨੇ ਉਂਗਲ ਹੀ ਕੀਤੀ ਇਹਦੀ ਚਿਖਾ ਵੱਲ, ਜਿੱਥੇ ਇਹਦੀ ਚਿਖਾ ਅੱਗ ਬਲ ਰਹੀ ਹੈ ਉੱਥੇ ਉਂਗਲ ਕੀਤੀ ਹੈ, ਤੇ ਇਸ ਨੂੰ ਸੁੱਖ ਮਿਲ ਗਿਆ, ਸੁੱਖ ਇਹਦੇ ਦੁੱਖ ਕੱਟੇ ਗਏ ਤੇ ਇਸ ਨੂੰ ਸੁੱਖ ਮਿਲ ਗਿਆ। ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪਏ ਆਣ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਵਾਪਸ ਨਗਰ ਵਿੱਚ ਖੜਿਆ। ਗੁਰੂ ਸਾਹਿਬ ਜੀ ਨੇ ਉਹਨਾਂ ਮਨੁੱਖਾਂ ਨੂੰ ਉਪਦੇਸ਼ ਦਿੱਤਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖੋ ਜਿਹੜੇ ਸੜ ਰਹੇ ਸਨ ਤ੍ਰਿਸ਼ਨਾ ਦੀ ਅੱਗ ਦੇ ਵਿੱਚ, ਲੋਕਾਂ ਦਾ ਨਾਸ ਕਰਦੇ ਸਨ, ਜਿਹੜੇ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜ ਰਹੇ ਸਨ, ਸਤਿਗੁਰੂ ਸਾਹਿਬ ਜੀ ਨੇ ਉੱਥੇ ਧਰਮਸ਼ਾਲਾ ਕਾਇਮ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਸਿੱਖੋ ਉੱਥੇ ਨਾਮ ਦੀ ਦਾਤ ਦੇ ਦਿੱਤੀ, ਸਤ ਸੰਗਤ ਧੂਣ ਲੱਗ ਪਈ। ਐਸੇ ਉਹ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਹਨ, ਐਸੇ ਗੁਰੂ ਪਾਤਸ਼ਾਹ ਮਹਾਰਾਜ ਜੀ ਹਨ। ਸਭ ਦੁੱਖਣ ਕੋ ਹੰਤਾ, ਸਾਰੇ ਦੁੱਖਾਂ ਨੂੰ ਕੱਟਣ ਵਾਲੇ, ਸਭ ਸੁਖਣ ਕੋ ਦਾਤਾ, ਸਾਰੇ ਸੁਖਾਂ ਨੂੰ ਬਖਸ਼ਣ ਵਾਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਹਰ ਪ੍ਰੀਤਮ ਗੁਣ ਗਾਓ। ਗੁਰੂ ਸਾਹਿਬ ਜੀ ਕਹਿੰਦੇ, ਗੁਰਸਿੱਖੋ, ਐਸਾ ਜਿਹੜਾ ਮਾਲਕ ਪਿਆਰਾ ਪਰਮੇਸ਼ਰ ਹੈ ਨਾ, ਐਸੇ ਪ੍ਰੀਤਮ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰੋ,
ਰਹਾਓ,
ਵਿਸ਼ਰਾਮ ਦੇ ਕਰਕੇ ਉਪਦੇਸ਼ ਬਖਸ਼ਦੇ ਹਨ।
ਹਰ ਘਟ ਘਟੇ ਘਟ ਬਸਤਾ, ਹਰ ਜਲ ਥੱਲੇ ਹਰ ਬਸਤਾ, ਹਰ ਥਾਨ ਥਨੰ ਤੁਰ ਬਸਤਾ, ਮੈਂ ਹਰ ਦੇਖਣ ਕੋ ਚਾਓ।
ਉਸ ਵੇਲੇ ਹੁਣ ਫਿਰ ਸਤਿਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਆ। ਗੁਰੂ ਸਾਹਿਬ ਜੀ ਕਹਿੰਦੇ, ਪਰਮੇਸ਼ਰ ਕੈਸਾ ਹੈ, ਹਰ ਘਟ ਘਟੇ। ਗੁਰੂ ਸਾਹਿਬ ਜੀ ਕਹਿੰਦੇ, ਘਟ ਬਸਤਾ, ਜਿਹੜਾ ਸਾਰੀਆਂ ਘਟਾਵਾਂ ਦੇ ਵਿੱਚ ਮਾਲਕ ਵਾਹਿਗੁਰੂ ਵਸ ਰਿਹਾ ਹੈ, ਹਰ ਜਲ ਥਲੇ ਹਰ ਬਸਤਾ, ਜਿਹੜਾ ਜਲਾਂ ਥਲਾਂ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਵਸਦਾ ਹੈ, ਹਰ ਥਾਨ ਥਨੰਤਰ ਬਸਤਾ, ਗੁਰਮੁਖੋ, ਜਿਹੜਾ ਥਾਂ ਥਾਵਾਂ ਥਾਵਾਂ ਚ ਪਰਮੇਸ਼ਰ ਵਾਹਿਗੁਰੂ ਵਸ ਰਿਹਾ ਹੈ, ਥਨੰਤਰ ਥਾਨੰਤਰ, ਗੁਰਮੁਖੋ, ਜਿਹੜਾ ਜੀਵਾਂ ਦੇ ਅੰਦਰ ਵੀ ਪਰਮੇਸ਼ਰ ਵਾਹਿਗੁਰੂ ਬੈਠਾ ਹੈ, ਜਿਹੜਾ ਐਸਾ ਮਾਲਕ ਹੈ, ਸਾਰੀਆਂ ਜਗ੍ਹਾ ਦੇ ਵਿੱਚ ਉਹ ਪਰਮੇਸ਼ਰ ਵਾਹਿਗੁਰੂ ਹੈ, ਥਾਵਾਂ ਥਾਵਾਂ ਦੇ ਵਿੱਚ ਉਹ ਪਰਮੇਸ਼ਵਰ ਵਾਹਿਗੁਰੂ ਹੈ, ਜਮੀ ਜਮਾ ਕੇ ਵੇਖਿਆ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਘਾਟ ਬਾਢ ਹੋਤ ਹੈ, ਐਸਾ ਪਰਮੇਸ਼ਰ ਵਾਹਿਗੁਰੂ ਸਾਰੀਆਂ ਜਗ੍ਹਾ ਦੇ ਵਿੱਚ ਹੈ, ਜਿਹੜਾ ਪਰਮੇਸ਼ਰ ਘਟਾਵਾਂ ਘਟਾਵਾਂ ਦੇ ਵਿੱਚ ਹੈ, ਘਟ ਘਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ, ਸੰਤ ਮਹਾਂਪੁਰਖ ਵੀ ਪੁਕਾਰ ਪੁਕਾਰ ਕੇ ਕਹਿੰਦੇ ਨੇ ਕਿ ਗੁਰਸਿੱਖੋ, ਮਾਲਕ ਹਰ ਇੱਕ ਜਗ੍ਹਾ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਬਿਰਾਜਮਾਨ ਹੈ, ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਮੈਂ ਹਰ ਦੇਖਣ ਕੋ ਚਾਓ, ਕਹਿੰਦੇ ਐਸੇ ਮਾਲਕ ਨੂੰ ਦੇਖਣ ਦਾ ਚਾਅ ਹੈ ਕਿ ਐਸੇ ਪਰਮੇਸ਼ਰ ਦੇ ਦਰਸ਼ਨ ਹੋ ਜਾਣ, ਇੱਛਾ ਹੈ ਕਿ ਉਹ ਪਰਮੇਸ਼ਰ ਵਾਹਿਗੁਰੂ ਦੇ ਦਰਸ਼ਨ ਕਰ ਲਈਏ, ਇਹ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਨੂੰ ਦਰਸ਼ਨ ਬਖਸ਼ੋ, ਐਸੇ ਮਾਲਕ ਦੇ ਗੁਰਮੁਖੋ ਦੇਖਣ ਦੇ ਉਹਨਾਂ ਦੇ ਦਰਸ਼ਨ ਕਰਨ ਦਾ ਚਾਹ ਹੈ ਹਿਰਦੇ ਦੇ ਵਿੱਚ, ਇਹ ਸੱਚੇ ਪਾਤਸ਼ਾਹ ਬਹੁਤ ਜਨਮ ਵਿਛਰੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ, ਇਹ ਮਾਲਕ ਬੜਾ ਚਿਰ ਹੋ ਗਿਆ ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨ ਕੀਤੇ ਹੋ, ਇਸ ਕਰਕੇ ਸੱਚੇ ਪਾਤਸ਼ਾਹ ਸਾਨੂੰ ਆਪਣੇ ਦਰਸ਼ਨ ਬਖਸ਼ਣਾ ਕਰੋ।
ਕੋਈ ਆਵੇ ਸੰਤੋ ਹਰ ਜਨ, ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਮੋਹਿ ਮਾਰਗ ਦਿਖਲਾਵੇ।
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਕੋਈ ਆਵੇ ਸੰਤੋ ਹਰ ਜਨ, ਹਰ ਕਾ ਜਨ ਸੰਤੋ, ਇਹ ਸੱਚੇ ਪਾਤਸ਼ਾਹ, ਇਹ ਸੰਤੋ ਮਹਾਂਪੁਰਖੋ, ਕੋਈ ਆਵੇ, ਕੌਣ ਆਵੇ, ਹੇ ਮਾਲਕ, ਹਰ ਕਾ ਜਨ ਸੰਤੋ, ਜਿਹੜਾ ਹਰੀ ਪਰਮੇਸ਼ਰ ਵਾਹਿਗੁਰੂ ਦਾ ਪਰਮੇਸ਼ਰ ਨੂੰ ਪ੍ਰਾਪਤ ਕਰਨ ਵਾਲਾ, ਜਨ ਜਗਿਆਸੂ ਹੈ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਹੇ ਮੇਰੇ ਪਿਆਰੇ ਪ੍ਰੀਤਮ ਵਾਹਿਗੁਰੂ ਸੰਤੋ, ਹੇ ਸੰਤੋ ਮਹਾਂਪੁਰਖੋ, ਮੇਰਾ ਪਿਆਰਾ ਪ੍ਰੀਤਮ ਆਉਣਾ ਕਰੇ, ਕਿਉਂ ਆਉਣਾ ਕਰੇ, ਮੋਹ ਮਾਰਗ ਦੇ ਖਿਲਾਵੇ, ਸਾਨੂੰ ਸ੍ਰੇਸ਼ਟ ਜਿਹੜਾ ਮਾਰਗ ਹੈ ਨਾ ਤੇਰੀ ਪ੍ਰਾਪਤੀ ਦਾ, ਇਹ ਸੱਚੇ ਪਾਤਸ਼ਾਹ ਸਾਨੂੰ ਉਹ ਦਿਖਾ ਦੇਣਾ ਕਰੇ।
ਇਸ ਜਨ ਕੇ ਹਉ ਮਲ ਮਲ ਧੋਵਾ ਪਾਓ,
ਤੇ ਜਿਹੜਾ ਉਹ ਪਰਮੇਸ਼ਰ ਦੀ ਪ੍ਰਾਪਤੀ ਕਰਵਾਵੇ, ਜਿਹੜਾ ਪਰਮੇਸ਼ਰ ਦੇ ਨਾਲ ਮਿਲਾ ਦੇਵੇ, ਜਿਹੜਾ ਗੁਰਮੁਖ ਪਿਆਰੇ ਉਹ ਸਾਨੂੰ ਸ੍ਰੇਸ਼ਟ ਮਾਰਗ ਦਿਖਾ ਦੇਵੇ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਗੁਰਸਿੱਖੋ, ਐਸਾ ਜਿਹੜਾ ਜਨ ਜਗਿਆਸੂ ਹੈ ਨਾ, ਉਹਦੇ ਕੀ ਹੈ ਚਰਨ ਜਿਹੜੇ ਹਨ, ਚਰਨ ਕਹਿੰਦੇ ਉਹਦਾ ਸੱਜਾ ਤੇ ਖੱਬਾ, ਤਿਸ ਜਨ ਕੇ ਹਉ ਮਲ ਮਲ ਧੋਵਾ ਪਾਓ, ਕਹਿੰਦੇ ਉਹਦਾ ਸੱਜਾ ਤੇ ਖੱਬਾ, ਕਹਿੰਦੇ ਕਦੀ ਸੱਜਾ ਚਰਨ ਧੋਵੋ ਮਲ ਮਲ ਕੇ, ਕਦੀ ਖੱਬਾ ਚਰਨ ਉਹਦਾ ਧੋਵੋ ਮਲ ਮਲ ਕੇ, ਕਹਿੰਦੇ ਇਸ ਪ੍ਰਕਾਰ ਉਹਦੀ ਸੇਵਾ ਕਰਨਾ ਕਰੋ।
ਹਰ ਜਨ ਕੋ ਹਰ ਮਿਲਿਆ, ਹਰ ਸਰਦਾ ਤੇ ਮਿਲਿਆ, ਗੁਰਮੁਖ ਹਰ ਮਿਲਿਆ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਕਹਿੰਦੇ ਹਰ ਜਨ ਕੋ ਹਰ ਮਿਲਿਆ, ਕਹਿੰਦੇ ਜੇ ਹਰੀ ਮਿਲਿਆ ਹੈ ਨਾ, ਗੁਰਮੁਖੋ ਕਿਨੂੰ ਮਿਲਿਆ ਹੈ, ਹਰੀ ਦੇ ਜਨਾਂ ਨੂੰ, ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਜਨ ਜਗਿਆਸੂ ਹਨ, ਜਿਹੜੇ ਉਹਦੇ ਪਿਆਰੇ ਹਨ, ਗੁਰਮੁਖੋ ਉਹਨਾਂ ਨੂੰ ਪਰਮੇਸ਼ਰ ਮਿਲਿਆ, ਮਾਲਕ ਉਹਨਾਂ ਨੂੰ ਕਿਵੇਂ ਮਿਲਿਆ, ਉਹ ਕਿਵੇਂ ਪ੍ਰਾਪਤ ਕਰ ਲੈਂਦੇ ਨੇ, ਜਿਹੜੇ ਜਨ ਜਗਿਆਸੂ ਹਨ ਉਹ ਕਿਵੇਂ ਪ੍ਰਾਪਤ ਕਰਦੇ ਨੇ ਪਰਮੇਸ਼ਰ ਨੂੰ, ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰਮੁਖੋ ਫਿਰ ਅੱਗੇ ਦੱਸਦੇ, ਕਹਿੰਦੇ ਹਰ ਸ਼ਰਧਾ ਤੇ ਮਿਲਿਆ, ਕਹਿੰਦੇ ਸ਼ਰਧਾ ਤੋਂ ਬਗੈਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਜੇ ਹੁੰਦੀ, ਮਾਲਕ ਦੀ ਪ੍ਰਾਪਤੀ ਕਰਨੀ ਹੈ ਤੇ ਸ਼ਰਧਾ ਦੇ ਨਾਲ ਹੁੰਦੀ, ਸ਼ਰਧਾ ਦੇ ਨਾਲ, ਕਿਉਂਕਿ ਸ਼ਰਧਾ ਦੇ ਨਾਲ ਗੁਰਮੁਖੋ ਪ੍ਰਾਪਤ ਹੁੰਦਾ। ਜਿਹੜੇ ਹਰੀ ਦੇ ਜਨ ਹਨ ਉਹ ਕੈਸੇ ਨੇ, ਗੁਰਮੁਖੋ ਉਹਨਾਂ ਦੇ ਅੰਦਰ ਸ਼ਰਧਾ ਹੈ ਤੇ ਉਹ ਹਰੀ ਦਾ ਰੂਪ ਹੀ ਨੇ, ਤਾਂ ਹੀ ਉਹ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਰੋੜਾ ਹੋਏ ਰਹੋ ਬਾਟਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ, ਕਹਿੰਦੇ ਇੰਨੀ ਨਿਮਰਤਾ ਧਾਰਨ ਕਰ ਲੈ ਕਿ ਰੋੜੇ ਦੀ ਨਿਆਈ ਬਣ ਜਾ, ਰੋੜੇ ਦੀ ਨਿਆਈ, ਕਹਿੰਦੇ ਮਨ ਦਾ ਜਿਹੜਾ ਹੰਕਾਰ ਉਸ ਨੂੰ ਛੱਡ ਦੇ, ਕਹਿੰਦੇ ਜੇ ਇਹੋ ਜਿਹਾ ਕੋਈ ਦਾਸ ਹੋਵੇ ਤੁਹਾਨੂੰ ਭਗਵਾਨ ਮਿਲ ਜਾਂਦਾ, ਕਹਿੰਦੇ ਨਹੀਂ ਗਲਤ ਹੈ, ਕਹਿੰਦੇ ਰੋੜਾ ਤੇ ਦੁੱਖ ਦਿੰਦਾ, ਕਹਿੰਦੇ ਕਿਵੇਂ ਪ੍ਰਾਪਤ ਕਰ ਲਵੇਗਾ? ਕਬੀਰ, ਰੋੜਾ ਹੁਆ ਤਾਂ ਕਿਆ ਭਇਆ, ਪੰਥੀ ਕੋ ਦੁੱਖ ਦੇ, ਹਰ ਜਨ ਐਸਾ ਚਾਹੀਏ ਜੋ ਧਰਮ ਹੀ ਮੈਖੇ। ਕਹਿੰਦੇ ਨਹੀਂ, ਕਹਿੰਦੇ ਜਿੱਦਾਂ ਧਰਤੀ ਦੇ ਵਿੱਚ ਮਿੱਟੀ ਹੁੰਦੀ ਹੈ ਨਾ ਮਿੱਟੀ, ਕਹਿੰਦੇ ਹਰੀ ਦਾ ਜਨ ਇਹੋ ਜਿਹਾ ਚਾਹੀਦਾ, ਕਹਿੰਦੇ ਇਹੋ ਜਿਹਾ ਚਾਹੀਦਾ ਜਿੱਦਾਂ ਧਰਤੀ ਦੇ ਵਿੱਚ ਮਿੱਟੀ ਹੁੰਦੀ ਹੈ। ਕਹਿੰਦੇ ਰੋੜਾ ਬਣ ਗਿਆ ਤੇ ਆਉਣ ਵਾਲੇ ਰਾਹੀਆਂ ਨੂੰ ਦੁੱਖ ਦੇਵੇਗਾ। ਧਰਤੀ ਦੇ ਵਿੱਚ ਜਿਸ ਤਰ੍ਹਾਂ ਮਿੱਟੀ ਹੁੰਦੀ ਹੈ ਇਹ ਹੁੰਦੀ ਹੈ, ਕਹਿੰਦੇ ਇੰਨੀ ਨਿਮਰਤਾ ਹੋਣੀ ਚਾਹੀਦੀ ਹੈ। ਫਿਰ ਕਹਿੰਦੇ ਨਹੀਂ, ਕਹਿੰਦੇ ਇਹ ਵੀ ਨਹੀਂ, ਕਹਿੰਦੇ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਕਬੀਰ, ਖੇ ਹੋਈ ਤੋਂ ਕਿਆ ਭਇਆ, ਜੋੜ ਲੱਗੇ ਅੰਗ, ਹਰ ਜਨ ਐਸਾ ਚਾਹੀਏ ਜੋ ਪਾਣੀ ਸਰਬੰਗ, ਜੋ ਪਾਣੀ ਮੈਂ ਸਰਬੰਗ। ਕਹਿੰਦੇ ਗੁਰਮੁਖ ਪਿਆਰਿਓ, ਹਰੀ ਦਾ ਜਨ ਇਹੋ ਜਿਹਾ ਚਾਹੀਦਾ। ਕਹਿੰਦੇ ਖੇ ਹੋ ਗਈ ਤੇ ਕੀ ਹੋ ਗਿਆ? ਕਹਿੰਦੇ ਉਹ ਵੀ ਮਿੱਟੀ ਜਿਹੜੀ ਅੰਗਾਂ ਨੂੰ ਲੱਗਦੀ ਹੈ, ਚੇਲੇ ਚੇਲੀਆਂ ਬਣਾ ਲਏ, ਮੂੰਹ ਦੇ ਵਿੱਚ ਪੈ ਗਿਆ। ਕਹਿੰਦੇ ਨਹੀਂ, ਇਸ ਤਰ੍ਹਾਂ ਦਾ ਵੀ ਨਹੀਂ ਚਾਹੀਦਾ। ਕਹਿੰਦੇ ਜਿਸ ਤਰ੍ਹਾਂ ਪਾਣੀ ਹੁੰਦਾ ਨਾ ਪਾਣੀ, ਕਹਿੰਦੇ ਪਾਣੀ ਵਰਗਾ ਚਾਹੀਦਾ ਹਰੀ ਦਾ ਜਨ, ਤੇ ਹਰੀ ਦਾ ਜਨ ਪਾਣੀ ਵਰਗਾ ਚਾਹੀਦਾ। ਫਿਰ ਕਹਿੰਦੇ ਨਹੀਂ, ਪਾਣੀ ਵਰਗਾ ਵੀ ਨਹੀਂ। ਫਿਰ ਕਿਸ ਤਰ੍ਹਾਂ ਦਾ ਚਾਹੀਦਾ ਹੈ ਗੁਰਮੁਖ ਪਿਆਰਿਓ, ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਫਿਰ ਭਗਤ ਕਬੀਰ ਜੀ ਕਹਿੰਦੇ, ਕਬੀਰ, ਪਾਣੀ ਹੁਆ ਤਾਂ ਕਿਆ ਪਿਆ, ਸੀਰਾ ਤਾਤਾ ਹੋਏ। ਕਹਿੰਦੇ ਇਹਦੇ ਵਿੱਚ ਵੀ ਔਗਣ ਹੈ, ਤਾਤਾ ਤੇ ਠੰਡਾ ਹੁੰਦਾ ਹੈ। ਜੇ ਤਾਮਸੀ ਪੁਰਸ਼ਾਂ ਵਿੱਚ ਬੈਠ ਗਏ ਤੇ ਕ੍ਰੋਧ ਆ ਗਿਆ, ਸ਼ਾਂਤੀ ਵਿੱਚ ਬੈਠ ਗਏ, ਸਤੋਗੁਣਾਂ ਦੇ ਵਿੱਚ ਬਹਿ ਗਏ ਤੇ ਸ਼ਾਂਤੀ ਆ ਗਈ। ਕਹਿੰਦੇ ਨਹੀਂ, ਬਿਰਤੀ ਇੱਕ ਸਮਾਨ ਨਹੀਂ। ਕਹਿੰਦੇ ਫਿਰ ਕਿਹੋ ਜਿਹਾ ਚਾਹੀਦਾ? ਕਬੀਰ, ਪਾਣੀ ਹੁਆ ਤਾਂ ਕਿਆ ਪਿਆ, ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜਿਹੋ ਜਿਹਾ ਪਰਮੇਸ਼ਰ ਹੈ ਨਾ ਹਰੀ ਦਾ ਜਨ ਗੁਰਮੁਖੋ, ਇਹੋ ਜਿਹਾ ਚਾਹੀਦਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਹਰ ਜਨ ਕੋ ਹਰ ਮਿਲਿਆ, ਜਿਹੜੇ ਹਰੀ ਦੇ ਜਨ ਹਨ ਉਹਨਾਂ ਨੂੰ ਹਰੀ ਕਿਵੇਂ ਮਿਲਿਆ ਤੇ ਉਹ ਹਰੀ ਦੇ ਜਨ ਕਿਵੇਂ ਬਣੇ ਨੇ? ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਹਰ ਸ਼ਰਧਾ ਤੇ ਮਿਲਿਆ। ਗੁਰਮੁਖੋ, ਜਿਨ੍ਹਾਂ ਦੇ ਅੰਦਰ ਸ਼ਰਧਾ, ਪਰਮੇਸ਼ਰ ਦੇ ਪ੍ਰਤੀ ਸ਼ਰਧਾ ਹੈ ਨਾ, ਗੁਰੂ ਦਾ ਸਤਿਕਾਰ ਕਰਦੇ ਨੇ, ਬਾਣੀ ਦਾ ਸਤਿਕਾਰ ਕਰਦੇ, ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਸਤਿਕਾਰ ਕਰਦੇ ਹੈ, ਗੁਰਮੁਖੋ, ਉਹਨਾਂ ਨੇ ਹੀ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ। ਸ਼ਰਧਾ ਤੋਂ ਹੀ ਨੇ, ਕਦੀ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕਦੇ। ਇਹ ਮਨੁੱਖ ਸ਼ਰਧਾ ਤੋਂ ਹੀ ਨੇ ਆ, ਜਿਹੜੇ ਗੁਰੂ ਕੀ ਗੁਰਬਾਣੀ ਦੇ ਉੱਤੇ ਤਰਕਾਂ ਕਰਦੇ ਆਣ ਆਣ ਕਰਕੇ। ਗੁਰਮੁਖੋ, ਸ਼ਰਧਾ ਤੋਂ ਹੀ ਨੇ, ਹਿਰਦੇ ਚ ਸ਼ਰਧਾ ਨਹੀਂ ਜਿਸ ਦੇ ਵਿੱਚ ਕਿਤੇ ਵੀ ਪਰਮੇਸ਼ਰ ਦਾ ਨਾਮ ਲਿਖਿਆ। ਗੁਰਮੁਖ ਪਿਆਰਿਓ, ਪਰਮੇਸ਼ਰ ਦਾ ਸਰੂਪ ਹੈ ਉਹ, ਉਹ ਗ੍ਰੰਥ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਿਹਦੇ ਤੇ ਲਿਖਿਆ ਹੈ ਉਹ ਸਤਿਕਾਰ ਯੋਗ ਹੈ। ਅਸੀਂ ਉਹਨਾਂ ਗ੍ਰੰਥਾਂ ਦੇ ਉੱਤੇ ਤਰਕਾਂ ਕਰਨ ਲੱਗ ਪਏ ਤੇ ਅਸੀਂ ਕਿਵੇਂ ਪਰਮੇਸ਼ਰ ਦਾ ਸੁੱਖ ਪ੍ਰਾਪਤ ਕਰ ਲਵਾਂਗੇ, ਕਿਵੇਂ ਅਸੀਂ ਹਰੀ ਜਨ ਖਵਾਵਾਂਗੇ ਪਰਮੇਸ਼ਰ ਵਾਹਿਗੁਰੂ ਦੇ। ਗੁਰਮੁਖੋ, ਪਰਮੇਸ਼ਰ ਤੇ ਮਿਲਦਾ ਜੇ ਸ਼ਰਧਾ ਦੇ ਨਾਲ ਮਿਲਦਾ, ਸ਼ਰਧਾ ਤੋਂ ਹੀਣਿਆਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ, ਸ਼ਰਧਾ ਤੋਂ ਹੀਣਿਆਂ ਨੂੰ ਆਖਰ ਨਰਕਾਂ ਦੇ ਵਿੱਚ ਪੈਣਾ ਪੈਂਦਾ, ਜਮਾਂ ਦੇ ਪਾਸ ਜਾ ਕਰਕੇ ਧੱਕੇ ਖਾਣੇ ਪੈਂਦੇ ਆ। ਪਰ ਜਿਹੜੇ ਸ਼ਰਧਾ ਦੇ ਵਿੱਚ ਨੇ, ਜਿਨ੍ਹਾਂ ਨੇ ਗੁਰਬਾਣੀ ਦੇ ਅੱਖਰ ਅੱਖਰ ਤੇ ਸ਼ਰਧਾ ਰੱਖੀ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਤੇ ਅੱਖਰ ਅੱਖਰ ਤੇ ਸ਼ਰਧਾ ਰੱਖੀ ਹੈ, ਗੁਰਮੁਖੋ, ਉਹੀ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਕਰਦੇ ਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਜਿਨ ਪੈ ਅਦਬ ਨ ਬਾਣੀ ਧਾਰਾ, ਜਾਨੋ ਜਾਨੋ ਸੋ ਸਿੱਖ ਨਹੀਂ ਹਮਾਰਾ। ਕਹਿੰਦੇ ਉਹ ਸਾਡਾ ਸਿੱਖ ਹੀ ਨਹੀਂ ਜਿਸ ਨੇ ਬਾਣੀ ਦਾ ਸਤਿਕਾਰ ਨਹੀਂ ਕੀਤਾ, ਜਿਸ ਨੇ ਪਰਮੇਸ਼ਰ ਦੇ ਨਾਮ ਦਾ ਸਤਿਕਾਰ ਨਹੀਂ ਕੀਤਾ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਜਿਹੜੀ ਪਰਮੇਸ਼ਰ ਦੀ ਬਾਣੀ ਦੀ ਨਾਮ ਦੇ ਪ੍ਰਤੀ ਕੋਈ ਵੀ ਪੋਥੀ ਹੈ, ਕਹਿੰਦੇ ਉਸ ਨੂੰ ਕੀ ਜਾਣ, ਪੋਥੀ ਪਰਮੇਸ਼ਰ ਕਾ ਥਾਨ, ਪੋਥੀ ਤੇ ਪਰਮੇਸ਼ਰ ਦਾ ਥਾਂ ਹੀ। ਇਸ ਕਰਕੇ ਸਤਿਗੁਰਾਂ ਦੀਆਂ ਪੋਥੀਆਂ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਗ੍ਰੰਥਾਂ ਦੇ ਉੱਤੇ ਤਰਕਾਂ ਕਰਨੀਆਂ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਨਰਕਾਂ ਦਾ ਅਧਿਕਾਰੀ ਬਣੇਗਾ, ਨਰਕਾਂ ਦੇ ਵਿੱਚ ਜਾਵੇਗਾ। ਗੁਰਮੁਖ ਪਿਆਰਿਓ, ਪਰਮੇਸ਼ਰ ਮਿਲਦਾ ਸ਼ਰਧਾ ਦੇ ਨਾਲ। ਗੁਰਮੁਖ ਹਰ ਮਿਲਿਆ ਤੇ ਮਿਲਿਆ ਕਿਹਨਾਂ ਨੂੰ, ਜਿਨ੍ਹਾਂ ਨੇ ਗੁਰਮੁਖ ਬਿਰਤੀ ਧਾਰਨ ਕਰ ਲਈ, ਜਿਨ੍ਹਾਂ ਨੇ ਮੁਖੀ ਗੁਰਾਂ ਦੁਆਰਾ ਉਪਦੇਸ਼ ਲੈ ਲਿਆ, ਗੁਰਮੁਖ ਉਹੀ ਪਰਮੇਸ਼ਰ ਨੂੰ ਪ੍ਰਾਪਤ ਕਰਦੇ ਹਨ।
ਮੇਰਾ ਮਨ ਤਨ ਆਨੰਦ ਭਏ, ਮੈਂ ਦੇਖਿਆ ਹਰ ਰਾਉ।
ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਜਿਨ੍ਹਾਂ ਨੇ ਹਰ ਰਾਉ, ਹਰੀ ਪਰਮੇਸ਼ਰ ਵਾਹਿਗੁਰੂ ਨੂੰ ਰਾਜਾ ਸਰੂਪ ਨੂੰ ਗੁਰਮੁਖੋ ਦੇਖ ਲਿਆ ਨਾ, ਜਿਨ੍ਹਾਂ ਨੇ ਦਰਸ਼ਨ ਕਰ ਲਏ, ਉਹਨਾਂ ਦੇ ਅੰਦਰ ਮਨ ਤੇ ਤਨ ਵਿੱਚ ਆਨੰਦ ਪੈਦਾ ਹੋ ਗਿਆ ਹੈ।
ਜਨ ਨਾਨਕ ਕਉ ਕਿਰਪਾ ਭਈ, ਹਰ ਕੀ ਕਿਰਪਾ ਭਈ, ਜਗਦੀਸ਼ਰ ਕਿਰਪਾ ਭਈ।
ਜਿਹੜੇ ਪਰਮੇਸ਼ਰ ਦੇ ਜਨ ਜਗਿਆਸੂ ਹਨ ਗੁਰਮੁਖ, ਉਹਨਾਂ ਨੂੰ ਕਿਰਪਾ ਭਈ, ਉਹਨਾਂ ਨੂੰ ਕਿਰਪਾ ਪ੍ਰਾਪਤ ਹੋ ਗਈ। ਮਾਲਕ ਕਿਹਦੀ ਕਿਰਪਾ ਪ੍ਰਾਪਤ ਹੋ ਗਈ? ਹਰ ਕੀ ਕਿਰਪਾ ਭਈ, ਕਹਿੰਦੇ ਉਹਨਾਂ ਤੇ ਹਰੀ ਪਰਮੇਸ਼ਰ ਦੀ ਕਿਰਪਾ ਹੋ ਗਈ ਹੈ। ਕਿਹਦੀ? ਜਗਦੀਸ਼ਰ, ਗੁਰਮੁਖ ਪਿਆਰਿਓ, ਜਿਹੜਾ ਸਾਰਿਆਂ ਦਾ ਵੱਡਾ ਈਸ਼ਰ ਹੈ, ਉਹਦੀ ਕਿਰਪਾ ਪ੍ਰਾਪਤ ਕਰ ਲਈ ਹੈ।
ਮੈਂ ਅਨਦਿਨ ਸਦਾ ਹਰ ਜਪਿਆ ਹਰ ਨਾਉ।
ਤੇ ਗੁਰਮੁਖੋ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਕਿਵੇਂ ਕਿਰਪਾ ਪ੍ਰਾਪਤ ਹੁੰਦੀ ਜੇ? ਕਹਿੰਦੇ ਜਿਨ੍ਹਾਂ ਨੇ ਅਨਦਿਨ ਦਿਨ ਰਾਤ, ਕਹਿੰਦੇ ਜਿਨ੍ਹਾਂ ਨੇ ਸਦਾ, ਕਹਿੰਦੇ ਸਾਧ, ਕਹਿੰਦੇ ਮਨ ਕਰਕੇ, ਸਾਧ ਕਹਿੰਦੇ ਬਾਣੀ ਕਰਕੇ, ਸਦਾ ਗੁਰਮੁਖ ਪਿਆਰ ਰਿਓ ਸਰੀਰ ਕਰਕੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ, ਕਹਿੰਦੇ ਉਹਨਾਂ ਦੇ ਉੱਤੇ ਮਾਲਕ ਦੀ ਕਿਰਪਾ ਹੋ ਗਈ, ਉਹਨਾਂ ਨੇ ਬਖਸ਼ਾ ਪ੍ਰਾਪਤ ਕਰ ਲਈਆਂ, ਉਹਨਾਂ ਮਾਲਕ ਦੇ ਗੁਰਮੁਖ ਪਿਆਰੇ ਦਰਸ਼ਨ ਪ੍ਰਾਪਤ ਕਰ ਲਏ, ਉਹਨਾਂ ਨੇ ਲੋਕ ਸੁਖੀਏ ਪਰਲੋਕ ਸੁਹੇਲੇ ਕਰ ਲਏ, ਪਾਵਨ ਉਪਦੇਸ਼ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਗੁਰਸਿੱਖੋ ਬਖਸ਼ਿਆ। ਦਾਸ ਪਾਸੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਗੁਰਬਾਣੀ ਦੀ ਕਥਾ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ। ਗੁਰੂ ਪਿਆਰੀ ਸੰਗਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਣਯੋਗ ਹਨ, ਕਿਰਪਾ ਕਰਕੇ ਬਖਸ਼ ਲੈਣਾ। ਦਿਓ ਸਜਣਾ ਸਿਸੜੀਆਂ ਜੋਗੈ ਸਾਹਿਬ ਸਿਓ ਮੇਲ ਲਿਖੈ, ਕਥਨ ਛੁੱਟੀਐ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।